ਜਿਸਨੂੰ ਮੇਰੇ ਸਤਿਗੁਰੁ ਧੰਨ ਗੁਰੂ ਅਰਜਨ ਸਾਹਿਬ ਪਿਤਾ ਜੀ ਨੇ ਆਪ ਆਪਣੇ ਹੱਥਾਂ ਨਾਲ ਅੰਕਿਤ ਕੀਤਾ ਉਹ ਹੈ 1399 ਤੋਂ ਲੈ ਕੇ 1409 ਤੱਕ ਪਹਿਲਾਂ 20 ਸਵਈਏ 1385 ਤੋਂ 1399 ਤੱਕ ਪੰਚਮ ਪਿਤਾ ਜੀ ਦੇ ਉਚਾਰਨ ਕੀਤੇ ਹੋਏ ਆਪਾਂ ਵਿਚਾਰ ਪ੍ਰਾਰੰਭ ਕੀਤੀ ਹੈ। 2 ਦਿਨ ਹੋ ਗਏ ਤਾਂ ਅੱਜ ਤੀਸਰਾ ਦੀਵਾਨ ਹੈ ਜਿਹਦੇ ਅੰਦਰ ਸਤਿਗੁਰਾਂ ਦੀ ਕਿਰਪਾ ਨਾਲ ਆਪਾਂ 6 ਸਵਈਆਂ ਦੀ ਵਿਚਾਰ ਜੋ ਕਰ ਚੁੱਕੇ ਹਾਂ ਅਗਲੇ 4ਾਂ ਦੇ ਦਰਸ਼ਨ ਅੱਜ ਕਰਾਂਗੇ। ਜਿਸ ਪਿਆਰ ਨਾਲ ਗੁਰੂ ਦੀ ਬਾਣੀ ਦਾ ਕੀਰਤਨ ਆਪ ਜੀ ਸੁਣ ਰਹੇ ਸੀ ਗਾ ਰਹੇ ਸੀ ਉਸੇ ਪਿਆਰ ਵਿੱਚ ਬੈਠੇ ਹੋਏ ਆਪਾਂ ਨੇ ਇਹ ਸਮਾਂ ਸਫਲ ਕਰਨਾ ਹੈ। ਦੂਰ ਨੇੜੇ ਤੋਂ ਆਪ ਗੁਰੂ ਦੀਆਂ ਸੰਗਤਾਂ ਪਹੁੰਚੀਆਂ ਸਾਰੀ ਸੰਗਤ ਨੂੰ ਜੀ ਆਇਆ ਫਤਿਹ ਬੁਲਾਓ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਗਰੀਬ ਅਨੁਵਾਦ ਪਿਤਾ ਦੀ ਪੁਸਤਕ ਵਿੱਚ ਸ਼ਬਦ ਭੱਟਾਂ ਨੇ ਉਚਾਰਿਆ ਹੈ ਉਹਦਾ ਪਹਿਲਾਂ ਇੱਕ ਸਵਈਏ ਦਾ ਪਾਠ ਸੁਣਨਾ ਤੇ ਇੱਕ ਇੱਕ ਸ਼ਬਦ ਵੱਲ ਧਿਆਨ ਕਰਨਾ ਉਹਦਾ ਕਾਰਨ ਇਹ ਜਿਹੜਾ ਅੱਜ ਸਵਈਏ ਦਾ ਮੈਂ ਪਾਠ ਆਪ ਜੀ ਨੂੰ ਸਰਵਣ ਕਰਾਉਣ ਲੱਗਾ ਤਾਂ ਇਸ ਸਵਈਏ ਦੇ ਸੰਬੰਧ ਅੰਦਰ ਬਹੁਤ ਸਾਰੇ ਵੀਰ ਭੈਣਾਂ ਨੂੰ ਕਈ ਤਰ੍ਹਾਂ ਦੇ ਸਵਾਲ ਕਈ ਤਰ੍ਹਾਂ ਦੇ ਸ਼ੰਕੇ ਜਾਂ ਸਮਝਣ ਲਈ ਬੁੱਧੀ ਚਾਹੀਏ ਅੰਦਰ ਪੈਦਾ ਹੁੰਦੇ ਨੇ। ਕਹਾਣੀ ਕੈਪਲ ਕੋਲ ਮਨੁੱਖੀ ਮਨ ਕਿਸੇ ਹੋਰ ਪੱਖ ਤੋਂ ਇਹਨੂੰ ਲੈ ਕੇ ਉਹਨੂੰ ਕੁਝ ਧੁੰਦਲਾਪਨ ਨਜ਼ਰ ਆਉਂਦਾ ਹੈ ਉਹ ਆਪਣੇ ਅੰਦਰ ਪਰ ਗੁਰੂ ਦੀ ਬਾਣੀ ਨੂੰ ਨਾ ਸਮਝਣ ਕਾਰਨ ਹੋਰ ਪਾਸੇ ਧਿਆਨ ਚਲਾ ਜਾਂਦਾ ਹੈ। ਸੁਣਨਾ ਪਿਆਰ ਨਾਲ ਇੱਕ ਭੱਟ ਗੁਰੂ ਨਾਨਕ ਸਾਹਿਬ ਪਿਤਾ ਜੀ ਨੂੰ ਕਹਿ ਰਹੇ ਹਨ ਉਹਨਾਂ ਦੀ ਜੋਤ ਦੇ ਦਰਸ਼ਨ ਕਰ ਉਹਨਾਂ ਨੂੰ ਹਾਜ਼ਰ ਨਾਜ਼ਰ ਸਮਝ ਕਹਿੰਦੇ ਸਤ ਯੁਗ ਤੈ ਮਾਣਿਓ ਛਲਿਓ ਬਰ ਬਾਫਨ ਪਾਇਓ ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕੇ ਤਾਰਜ ਕੀਓ ਉਗਰ ਸੈਨ ਕੋ ਰਾਤ ਅਭੈ ਭਗਤੈ ਜਨ ਦਿਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਰ ਅਟਲ ਆਲ ਪੁਰਖ ਫੁਰਮਾਇਓ 1390 ਸਤਵਾਂ ਸਵਈਆ ਭੱਟ ਕਲ ਸਹਾਰ ਦੀ ਰਚਨਾ ਤੋਂ ਉਚਾਰਨ ਕੀਤਾ ਹੈ। ਜਿੰਨੀ ਕੁ ਮੇਰੇ ਸਤਿਗੁਰਾਂ ਨੇ ਸਮਤ ਬਖਸ਼ੀ ਤੇ ਗੁਰੂ ਪਿਆਰ ਵਾਲੇ ਵਿਦਵਾਨ ਵੀਰ ਪ੍ਰੋਫੈਸਰ ਸਾਹਿਬ ਸਿੰਘ ਪਾਸੇ ਭਾਈ ਵੀਰ ਸਿੰਘ ਸੰਤ ਸੰਗਤ ਸਿੰਘ ਕਮਾਲੀਕੇ ਵਾਲੇ ਸਤਕਾਰ ਤੋਂ ਗਿਆਨੀ ਹਰਬੰਸ ਸਿੰਘ ਜੀ ਪਟਿਆਲਕੇ ਵਾਲੇ ਗੁਰੂ ਦੇ ਪਿਆਰੇ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਜੀ ਤੇ ਕੁਝ ਹੋਰ ਜੋ ਸਾਰਿਆਂ ਨੇ ਬੜਾ ਕੀ ਪਿਆਰ ਨਾਲ ਇਹ ਸ਼ਬਦ ਦੇ ਅਰਥ ਕੀਤੇ ਹੋਏ ਪਰ ਮੈਂ ਜਿਵੇਂ ਪਹਿਲੇ ਦਿਨ ਬੇਨਤੀ ਕੀਤੀ ਸੀ ਭੱਟਾਂ ਨੇ ਖੁਦ ਦੱਸਿਆ ਹੈ ਕਿ ਜੇ ਕਿਧਰੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਕੋਈ ਚੀਜ਼ ਜਾਣਨੀ ਹੋਏ ਤੇ ਉਹਦਾ ਤਰੀਕਾ ਕੀ ਅਪਣਾਉਣਾ ਹੈ ਢੰਗ ਕੀ ਅਪਣਾਉਣਾ ਹੈ ਉਹ ਦੱਸਿਆ ਨੇ ਇੱਕ ਮਨ ਪੁਰਖ ਧਿਆਏ ਬਾਹਰ ਦਾਤਾ ਕਹਿੰਦੇ ਸਿਮਰਨ ਰੱਬ ਦੇ ਘਰ ਦੀ ਸਾਧੂਆਂ ਦੇ ਜੀਵਨ ਦੀ ਗੁਰਬਾਣੀ ਦੀ ਕੋਈ ਗੱਲ ਸਮਝਣ ਲਈ ਜੇ ਅਸੀਂ ਸਿਮਰਨ ਭਜਨ ਤੇ ਬੰਦਗੀ ਤੋਂ ਖਾਲੀ ਹਾਂ ਤੇ ਯਾਦ ਰੱਖਣਾ ਕਿਸੇ ਕੀਮਤ ਵਿੱਚ ਵੀ ਇਸ ਘਰ ਦੀ ਕੋਈ ਸਮਝ ਨਹੀਂ ਪੈਂਦੀ। ਅਸੀਂ ਵੇਖਦੇ ਹਾਂ ਕਈ ਵਾਰ ਜਿਹੜੀਆਂ ਸਤਿਗੁਰਾਂ ਦੇ ਇਤਿਹਾਸ ਵਿੱਚ ਸਾਖੀਆਂ ਵਰਤੀਆਂ ਉਹ ਸਾਖੀਆਂ ਦੇ ਅਰਥ ਬਹੁਤ ਵੱਡੇ ਸਨ ਜ਼ਿੰਦਗੀ ਚ ਪਲਟਾ ਲਿਆਉਣ ਵਾਲੇ ਪਰ ਉਹਨਾਂ ਨੂੰ ਜਿਵੇਂ ਆਮ ਹਿਸਟਰੀ ਪੜ੍ਹੀ ਦੀ ਉਸ ਤਰ੍ਹਾਂ ਪੜ੍ਹਿਆ ਤੇ ਇੰਝ ਲੱਗਾ ਜਿਵੇਂ ਕਲਪਨਾ ਕੀਤੀ ਹੋਏ ਵੀ ਬੇਟੇ ਨਾਨਕੀ ਪ੍ਰਸ਼ਾਦ ਪਕਾਉਂਦੀ ਪ੍ਰਸ਼ਾਦਾ ਪੁੱਲਦਾ ਏ ਤੇ ਉਹਦੇ ਅੰਦਰ ਸਤਿਗੁਰੂ ਦੀ ਯਾਦ ਆਈ ਤੇ ਗੁਰੂ ਸਾਹਿਬ ਨੂੰ ਯਾਦ ਕਰਦੀ ਤੇ ਸਤਿਗੁਰੂ ਹਾਜ਼ਰ ਹੁੰਦੇ ਲੱਗਦਾ ਜਿਵੇਂ ਦੀ ਕੋਈ ਕੀਮਤ ਨਹੀਂ ਉਹ ਬਹੁਤ ਵੱਡੀ ਗੱਲ ਨਹੀਂ ਜਾਂ ਗੁਰੂ ਕੇ ਪਿਆਰਿਓ ਕਿਤੇ ਸੱਪ ਨੇ ਸ਼ਾਂਤ ਕਰਨੀ ਜਾਂ ਸਤਿਗੁਰੂ ਜੀ ਦੀ ਕਿਰਪਾ ਨਾਲ ਪ੍ਰੀਤਾਂ ਦਾ ਘਰੇ ਪਾਉਣਾ ਇਹ ਸਾਰਾ ਕੁਝ ਸੱਚ ਸੀ ਤੇ ਸੱਚ ਹੈ ਅੱਜ ਵੀ ਵਾਪਰਿਆ ਤੇ ਗਾਂ ਵਾਪਰੇਗਾ ਪਰ ਉਹਦਾ ਕਾਰਨ ਜਦੋਂ ਅਸੀਂ ਰੱਬ ਦੇ ਘਰ ਨਾਲ ਨਾਮ ਜਪਾਂਗੇ ਜੁੜਾਂਗੇ ਆਪਣੀ ਸੁਰਤੀ ਨੂੰ ਅੰਤਰਮੁਖੀ ਕਰਾਂਗੇ ਇੱਕ ਇੱਕ ਚੀਜ਼ ਸਾਡੇ ਜੀਵਨ ਦੇ ਅੰਦਰ ਉਹਦੇ ਪਿਆਰਾਂ ਦਾ ਠਾਠਾ ਮਾਰਦੇ ਸਾਗਰ ਦੇ ਦਰਸ਼ਨ ਕਰਾਏ ਗੁਰੂ ਸਵਾਰਿਓ ਤਾਂ ਹੀ ਪਿਆਰਿਆਂ ਵਾਲੀ ਇੱਕ ਮਸ਼ਹੂਰ ਹੈ ਲੋਕੀ ਤੇ ਗੀਤ ਗਾਉਂਦੇ ਨੇ ਨਾ ਆ ਚਮੜੀ ਨੂੰ ਮੁੱਖ ਰੱਖ ਕੇ ਕਹਿੰਦੇ ਕਿ ਆਸ਼ ਕੇ ਇਹ ਮਸ਼ਹੂਰ ਕੇ ਉਹਨਾਂ ਤੇ ਕਈ ਤਰ੍ਹਾਂ ਦੇ ਗੀਤ ਲਿਖੇ ਗਏ ਪਰ ਜਦੋਂ ਕਿਸੇ ਦੇ ਅੰਦਰ ਇਹ ਝੂਠੇ ਇਸ਼ਕ ਬਾਰੇ ਨੇ ਤੇ ਤਰਾਨੀ ਕੋਈ ਦਾ ਬੁੱਲੇ ਵਰਗੇ ਫਕੀਰ ਲੋਕਾਂ ਨੇ ਉਹਨਾਂ ਨੇ ਰੱਬ ਦੇ ਪਿਆਰ ਜਿਹੜੇ ਗੀਤ ਲਿਖੇ ਲੋਕਾਂ ਨੇ ਉਹਨੂੰ ਵੀ ਇਸ ਗੰਢ ਵਿੱਚ ਪਾ ਕੇ ਵੇਖਣਾ ਸ਼ੁਰੂ ਕੀਤਾ। ਜਿਹੜੇ ਲੋਕ ਇਹਨਾਂ ਦੀ ਬੋਲੀ ਸੀ ਸੂਫੀਆਂ ਦੀ, ਪਿਆਰਿਓ ਨਿਰੰਕਾਰ ਦੇ ਸੱਚੇ ਇਸ਼ਕ ਦੀ ਬਾਤ ਕਰਦੇ ਸਨ, ਜਿਨ੍ਹਾਂ ਦੇ ਅੰਦਰ ਉਹ ਇਸ਼ਕ ਜਾਗੇ ਉਹਨਾਂ ਦੀ ਦੁਨੀਆਂ ਨਾਲੋਂ ਕਹਾਣੀ ਵੱਖਰੀ ਹੈ, ਉਹ ਝੂਠਾ ਏ। ਤੇ ਇਹ ਜਿਹੜਾ ਰੱਬ ਦਾ ਇਸ਼ਕ ਹੋਵੇ, ਇਸ਼ਕ ਦਾ ਮਤਲਬ ਅੰਦਰੋਂ ਪਿਆਰ, ਉਹ ਪਿਆਰ ਵਾਲੀ ਜਿਹੜੀ ਅੱਖ ਏ ਨਾ, ਉਹ ਬਿਲਕੁਲ ਦੁਨੀਆਂ ਨਾਲ ਤਾਲਮੇਲ ਨਹੀਂ ਤੇ ਉਹਦਾ ਬੈਠਦਾ, ਉਹਦਾ ਆਤਮਾ ਨਾਲ ਬੈਠੇਗਾ। ਰੱਬ ਨੂੰ ਕੋ ਪਿਆਰ ਮੁਸਲਮਾਨ ਵੀਰ ਕਰੇ, ਹਿੰਦੂ ਵੀਰ ਕਰੇ, ਸਿੱਖ ਕਰੇ, ਈਸਾਈ ਕਰੇ, ਕੋਈ ਗੁਰੂ ਕੇ ਪਿਆਰ ਕਿਸੇ ਤਰੀਕੇ ਨਾਲ ਕਿਸੇ ਜਾਤ ਮਜ਼ਹਬ ਦੇਸ਼ ਦਾ ਕਰੇ, ਜਿਹੜੇ ਉਹਦੇ ਅੰਦਰ ਜਜ਼ਬੇ ਉੱਠਣਗੇ ਇੱਕੋ ਜਿਹੇ ਉੱਠਣਗੇ ਪਿਆਰ ਭਾਵ, ਕੋਈ ਫਰਕ ਨਹੀਂ ਹੋਏਗਾ। ਇਸ ਗੱਲ ਨੂੰ ਥੋੜਾ ਜਿਹਾ ਧੀਰਜ ਨਾਲ ਵਿਚਾਰ ਨੇ ਬਹੁਤ ਸਾਰੇ ਲੋਕ ਸਾਡੇ ਆਪਣੀ ਐਸੋ ਜਿਹੇ ਸ਼ਬਦਾਂ ਦੇ ਧੁਰਕੀ ਬਾਣੀ ਨੂੰ ਵੀ ਹੋਰ ਤਰ੍ਹਾਂ ਨਾਲ ਵੇਖ ਕੇ ਸਤਿਗੁਰਾਂ ਤੇ ਸ਼ੱਕ ਪੈਦਾ ਕਰਨ ਦਾ ਯਤਨ ਕਰਦੇ ਨੇ, ਤਾਂ ਥੋੜਾ ਜਿਹਾ ਇਸ ਨੂੰ ਇਸ ਪੱਖ ਤੋਂ ਵਿਚਾਰਨਾ ਜ਼ਰੂਰੀ। ਕੁਛ ਵਿਦਵਾਨ ਪਕਵਾਨ ਵਾਲਿਆਂ ਨੇ ਇਸੋ ਤੱਕ ਅਨਰਥ ਕੀਤਾ ਜਾ, ਸਤਿਗੁਰਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਬਾਣੀ ਨੂੰ। ਕਹਿੰਦੇ ਜਿਹੜੀ ਸਤਿਗੁਰਾਂ ਦੀ ਰਸਨਾ ਤੋਂ ਆਈ ਉਹਦੇ ਵਿੱਚ ਧੁਰਕੀ ਬਾਣੀ, ਦੂਜਾ ਉਹਨਾਂ ਅਣਜਾਣ ਲੋਕਾਂ ਨੇ ਵੰਡ ਪਾਈ ਭਗਤਾਂ ਦੀ ਬਾਣੀ, ਕਿਧਰੇ ਅੱਗੇ ਗੁਰਮੁਖ ਨਾਲ ਮੇਲ ਖਾ ਰਹੀ ਤੇ ਕਿਧਰੇ ਨਹੀਂ, ਤੇ ਜਿਹੜੇ ਭੱਟ ਨੇ ਉਹ ਤੇ ਕਵੀ ਸਨ ਤੇ ਕਵੀਆਂ ਨੇ ਐਵੇਂ ਪੁਸਤਕ ਲਿਖ ਦਿੱਤੀ ਹੋਈ। ਕਦੇ ਆਪਾਂ ਸੋਚ ਸਕਦੇ ਹਾਂ ਜਿਹਨੂੰ ਧੰਨ ਗੁਰੂ ਅਰਜਨ ਪਿਤਾ ਜੀ ਨੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ਮਾਨ ਕੀਤਾ ਹੋਵੇ, ਜੇ ਸਮੁੱਚੀ ਬਾਣੀ ਦੇ ਸਾਹਮਣੇ ਕਲਗੀਆਂ ਬਾਣੀ ਨੇ ਸਿਰ ਨਿਵਾਇਆ ਹੋਵੇ, ਜਿਹਦੇ ਗੁਰੂ ਕੇ ਪਿਆਰਿਓ ਜਿਹਦੇ ਕੋਲ ਖਲੋ ਕੇ ਕਿਹਾ ਹੋਵੇ ਅੱਜ ਤੋਂ ਬਾਅਦ ਜਿਹੜੇ ਬਚਨ ਉਹਨਾਂ ਤੇ ਰਹਿਤਨਾਮਿਆਂ ਸਨ ਉਹਨਾਂ ਨੂੰ ਸਮਾਂ ਪਾ ਕੇ ਬਾਅਦ ਵਿੱਚ ਗਿਆਨੀ ਗਿਆਨ ਸਿੰਘ ਨੇ ਕਵਿਤਾ ਦੇ ਰੂਪ ਵਿੱਚ ਲਿਖਿਆ ਤੇ ਉਹ ਕਵਿਤਾ ਪ੍ਰਚੰਡ ਤੇ ਆ ਗਿਆ, ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਾਧ ਸਿੱਖਣ ਕੋ ਹੁਕਮ ਕੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਨ ਕੋ ਪ੍ਰਗਟ, ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚੈ ਖੋਜ ਸ਼ਬਦ ਮੈਂ। ਬੜੇ ਕੀਮਤੀ ਬਚਨ ਨੇ, ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਆਪ ਪ੍ਰਗਟ ਗੁਰਾਂ ਕੀ ਦੇ, ਜਿਹੜਾ ਕੋ ਚਾਹੁੰਦਾ ਲੱਭਣਾ ਉਹ ਸ਼ਬਦ ਨਾਲ ਜੁੜੇ, ਸ਼ਬਦ ਨਾਲ ਆਪਣੇ ਅੰਦਰ ਨੂੰ ਖੋਜੇ, ਅੰਦਰ ਨੂੰ ਖੁਦ ਨਹੀਂ ਖੋਜ ਸਕਦੇ, ਸ਼ਬਦ ਦਾ ਜੋ ਜੋ ਅਭਿਆਸ ਕਰਾਂਗੇ ਗੁਰੂ ਗੁਰੂ ਜਪਾਂਗੇ ਉਹ ਆਪ ਖੋਜ ਕਰੇਗਾ ਸਾਡੇ ਆਪਣੇ ਅੰਦਰ ਦੀ ਤੇ ਸਤਪੁਰਾਂ ਦੇ ਘਰ ਦੇ ਕੀਮਤੀ ਖਜ਼ਾਨਿਆਂ ਦੀ। ਗੁਰੂ ਸਵਾਰਿਓ ਕੋਈ ਢੰਗ ਤਰੀਕਾ ਏ, ਤੂੰ ਮੈਂ ਬੇਨਤੀ ਕਰਨ ਲੱਗਾ ਸੀ ਸਤਪੁਰਾਂ ਨੇ ਕਿਰਪਾ ਕੀਤੀ ਇਹ ਜਦੋਂ ਜਿਹੜੇ ਬਚਨ ਅੱਜ ਕਹੇ ਨੇ ਇਹ ਬਚਨ ਤੇ ਬੜੇ ਸਾਫ ਤੇ ਸਿੱਧੇ ਸੀ, ਪਰ ਜਦੋਂ ਉਪਰੀ ਨਿਗਾਹ ਨਾਲ ਵੇਖਿਆ ਤੇ ਉਹਨਾਂ ਨੂੰ ਇੰਜ ਲੱਗਾ ਇਹ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਸਤਿਯੁਗ ਵਿੱਚ ਤੁਸੀਂ ਆਏ ਬਣ ਕੇ, ਇਹ ਬਾਵਨ ਅਵਤਾਰ, ਫਿਰ ਕਦੇ ਰਾਮ ਚੰਦਰ ਦੇ ਰੂਪ ਅੰਦਰ, ਫਿਰ ਕ੍ਰਿਸ਼ਨ ਦੇ ਰੂਪ ਅੰਦਰ, ਤੇ ਮਨ ਕਹਿੰਦਾ ਏ ਵੀ ਗੁਰੂ ਨਾਨਕ ਸਾਹਿਬ ਜੀ ਦੀ ਤੁਲਨਾ ਇਹਨਾਂ ਪੈਗੰਬਰਾਂ ਅਵਤਾਰਾਂ ਨਾਲ ਕਿਉਂ ਕੀਤੀ ਗਈ, ਇਹ ਕੀ ਕਹਾਣੀ ਏ, ਇੱਥੇ ਹਿੰਦੂ ਮਿਥਿਹਾਸ ਮਿਥਿਆਲੋ ਜੀ ਕਈ ਕੁਛ ਨਹੀਂ ਪਿਆਰ, ਤਿੰਨ ਚੀਜ਼ਾਂ ਦੇ ਜਰਾ ਇਸ ਨੂੰ ਸਮਝਣਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਕਿਰਪਾ ਕਰਦੇ ਨੇ ਇਹ ਗੱਲ ਕਰਦੇ ਸਦਾ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਜੀ ਦੀ ਜਿਹੜਾ ਸਰਵ ਵਿਆਪੀ ਹੈ ਪਿਆਰਿਓ। ਪਰ ਮੈਨੂੰ ਆਪਣੇ ਵੱਲੋਂ ਸ਼ੁਰੂ ਕਰਾਂ, ਜਰਾ ਇਸ ਤਰ੍ਹਾਂ ਸਮਝਣਾ ਸੌਖਾ ਕਰੀਏ, ਜਪਜੀ ਸਾਹਿਬ ਦਾ ਪਾਠ ਕਰਦੇ ਹੋ ਨਾ ਤੇ ਜਪਜੀ ਸਾਹਿਬ ਦੇ ਪਹਿਲੀਆਂ ਪੰਜ ਪੌੜੀਆਂ ਤੇ ਸਾਰਿਆਂ ਨੂੰ ਯਾਦ ਨੇ, ਬਾਕੀ ਤੇ ਸੁੱਖ ਨਾਲ ਬਹੁਤ ਤੁਹਾਨੂੰ ਬਾਣੀਆਂ ਯਾਦ ਹੋਣਗੀਆਂ, ਪਰ ਪੰਜ ਅਨੰਦ ਸਾਹਿਬ ਦੀਆਂ ਜਪਜੀ ਸਾਹਿਬ ਦੀਆਂ ਕਦੇ ਕਦੇ ਆਉਣ ਵਾਲੇ ਬੱਚਿਆਂ ਬਜ਼ੁਰਗਾਂ ਸਭਨਾਂ ਨੂੰ ਯਾਦ ਏ। ਉਹਦੇ ਸਤਿਗੁਰੂ ਜੀ ਬਚਨ ਕਰਦੇ ਨੇ, ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਭਰੇ, ਆਪੇ ਆਪ ਨਿਰੰਜਨ ਸੋਏ, ਜੇ ਸੇਵਿਆ ਤਿੰਨ ਪਾਇਆ ਮਾਨ ਨਾਨਕ ਦਾਦਕਿਆ ਗੁਣੀ ਨਿਦਾਨ। ਫਿਰ ਬੱਚੇ ਨੇ ਗਾਵੀ ਹੈ ਸੁਣੀ ਹੈ, मन रखिए पाओ दुख पर का सुख धर रह जाए गुरमुख नादन गुरमुख वेदन गुरमुख रह समाई अगली पंक्ति गुर ईश्वर गुर गोरख ब्रह्मा गुर पार्वती माई इदा अर्थ जिम उचे गुरु नानक साहब पिता जी कह रहे ने मेरे लिए मेरा गुरु ही शिव जी कह पार्वती कह ब्रह्मा जी कह ये सारे देवते पाई थे कौन गे मैं इन्हों सार अपने गुरु विचो वेखदा मेरे लिए मेरा गुरु सबो कुछ बिलकुल भट्ट साहबान कुछ कह रहे जे भट्ट कहते ने गुरु नानक साहब तुसी अकाल पुरख वाहेगुरु आप साझे पहला हूं तुसी एक शरीर विच आके वरत रहे हो आप दो दिन वचन कीते मैं फिर कहा भट्टा ने खुल के कहा है बाकी बाणी ने भी कहा है अकाल पुरख ते सतगुरु जी दो नहीं कान जदो भट्टा है ना पंचम पिता दे चरणा विच गोइंदवाल साहब आउंदिया सार जदो सतगुरां दी दृष्टि पई भगती ते कमाई इन्हां दी बहुत से ते लभण आए सन केवल वाहिगुरु नूं होर कोई मंग नहीं सी अंदर ना कोई पदार्थां दी ना पदवी दी ना वट्टे बण दी इक्को मंग सी सतगुरां ने आउंदिया सार कपाट खोले ते उन्हां नूं गुरु अर्जन साहिब पिता महाराज इस तरह नहीं नजर आए ये माता भान जी दे जाए ने ये सिखां दे कोणे कोणे नवे गुरु बने ने ये गोंदवाल रहिंदे नहीं ये शरीरां दी खेड मुक जांदी है प्यारिओ उन्हां नूं नजर आए खुद निरंकार आप बैठा है वो पड़दा सतगुरु चुक सकदे सी खुद नहीं गुरबाणी ते बचन ने साहब कहिंदे चूका पर्दा तां सतगुर तां चूका पर्दा तां नगरी आया एक पर्दा है साडे सारिआं दे ते परमेश्वर दे दरम्यान ओ पर्दा सी डॉक्टरी ढंग नाल नहीं वेख सकदे कोई तरीका नहीं उहनूं वेखण दा ओ पर्दे नूं सतगुरां दी बाणी ने कहा फौं दा पर्दा मैल दा पर्दा जिहनूं भाई गुरदास साहब कहिंदे ने पहली गल पर्दा दिसदा ही नहीं जिहड़ा रब ते साडे विच रुकावट है दूजा ओनू पर्दे नूं तोड़ा दी किवें जिहड़ी चीज दिसदी नहीं ओह तोड़िया किवें जा सकदा ओ दिसदी नहीं प्यारिओ सतगुरु कोल आवांगे पहला सतगुरु पर्दा दिखांदे कौमे दा पहला चंगे भले जो पाठ शुरू किया उदन पता लगा कि मन ते मेरा लगदा ही नहीं पाठ विच ये तो बड़ी सैर करदा पहला महसूस होया अपने ते ध्यान आया मन की मेरा करदा गुरु साहिब दिखांदे किन्ना कु मैड़ा ये दिखाया नहीं पहला मैल दिखाई फिर धोना शुरू किया सानू कौमे का पर्दा असि वेख नहीं सकते खुद ते उहनूं तोड़ना किवें वे पर सतगुरु बहुत बार कहिंदे ने जिवें किव सचियारा कोई है कि कूड़ा टुटा कूड़ दी पाल कंध क्या है कौन दा पड़दा हुण ओह सानू दिसदा नहीं पर सतगुरु कहिंदे तू वेखण तू ना असीं आपे तैनूं विखावांगे ते तैनूं तोड़न दे ढंग दसांगे भाई गुरदास साहिब कहिंदे वाहिगुरु गुर मंत्र तै वाहिगुरु जी गुरु वलों मिलिया होया मंत्र आउण वाले दिनां च मैं बेनती करांगा कुझ लोकां ने इह वी शक पैदा कर दिता वाहेगुरु शब्द भट्टा ने कहा गुरु साहिब ने क्यों नहीं कहा मैं परसों कहा सी ना ये गल्लां तंग दिल ते अणजाण लोकां दीआं ने कि गल भट्ट श्री गुरु ग्रंथ साहिब तों बाहर बैठे ने भट्टां दी बाणी कोई वखरी है साडे लई एक एक शब्द निरंकार दी बाणी सी धुरकी बाणी कहिंदे साहिब दी मौज है निरंकार दस जामिआं च कोई वचन करे भगतां राहीं करे ओहदे अपने वचन ने ओहदी अपनी बाणी है गुरु कृपा रहो असि हुण किस तरह थोड़ा वेखांगे भाई साहब कहिंदे ने वाके गुरु गुरु मंत्र कह एक तां कहिंदे गुरु का मंत्र जे वाहिगुरु दूसरा जप पौमै खोई कोई गल चंगा है खत्म होना नाश होना कहिंदे इहनूं जपोगे ते इह कौमे खत्म होएगी ਉਹਨ ਕੌਮੇ ਜਦੋਂ ਖਤਮ ਹੋਣੀ ਆਪ ਨੇ ਅਸੀਂ ਜਪਣਾ ਸਤਿਗੁਰੂ ਦ੍ਰਿਸ਼ਟੀ ਪਾਣਗੇ ਜਦੋਂ ਉਹਨਾਂ ਦੀ ਨਜ਼ਰ ਪਈ ਇਕਦਮ ਉਹ ਤੋੜ ਦੇਣ ਹੌਲੀ ਹੌਲੀ ਤੋੜ ਦੇਣ ਉਹਨਾਂ ਦੀ ਮਰਜ਼ੀ ਭੱਟਾਂ ਦੀ ਇਕਦਮ ਇਹ ਕੰਧ ਟੁੱਟ ਗਈ ਵਾਹਿਗੁਰੂ ਨਜ਼ਰ ਆਇਆ ਉਹਨਾਂ ਨੇ ਫਿਰ ਬਚਨ ਕਹੇ ਕਹਿੰਦੇ ਕਿ ਨਿਰੰਕਾਰ ਤੁਸਾਂ ਨੇ ਆਪ ਕੀਤੇ ਆਪਣੀ ਅਕਲ ਕਲਾ ਚੋਂ ਤਾਕਤ ਦਿੱਤੀ ਸੀ ਸਤਿਯੁਗ ਤੈ ਮਾਣਿਓ ਸ਼ੁਰੂ ਕੀਤੇ ਬਚਨ ਪਿਆਰਿਓ ਨਾਲ ਕੋਲ ਤੁਰੰਤ ਇੱਕ ਦੋ ਵਾਰ ਪੜ੍ਹਾਂਗੇ ਜ਼ਰੂਰ ਛਲਿਓ ਬਲ ਬਾਵਨ ਪਾਇਓ ਜਿਹਨੂੰ ਕਹਿੰਦੇ ਨਾ ਬਲ ਰਾਜ ਦਾ ਅਹੰਕਾਰ ਤੋੜਿਆ ਸੀ ਵਾਮਨ ਅਵਤਾਰ ਬਣ ਕੇ ਵਿਸ਼ਨੂੰ ਜੀ ਨੇ ਰੂਪ ਵਟਾ ਲਿਆ ਸੀ ਬੌਣਾ ਬਣ ਕੇ ਕਹਿੰਦੇ ਨਿਰੰਕਾਰ ਤੇਰੀ ਕੀ ਤਖਤੀ ਸ਼ਕਤੀ ਗੁਰੂ ਨਾਨਕ ਸਾਹਿਬ ਉਹਨਾਂ ਵਿੱਚ ਸੀ ਉਹ ਤੂੰ ਹੀ ਉਹਨਾਂ ਨੂੰ ਸਤਿਗੁਰ ਵਿੱਚ ਤਾਕਤ ਦਿੱਤੀ ਸੀ ਫਿਰ ਤ੍ਰੇਤਾ ਤੈ ਮਾਣਕੋ ਰਾਮ ਰਘਵੰਸ ਕਹਾਇ ਤ੍ਰੇਤਾ ਯੁਗ ਆਇਆ ਨਿਰੰਕਾਰ ਗੁਰੂ ਨਾਨਕ ਸਾਹਿਬ ਤੁਸੀਂ ਤਾਕਤ ਦਿੱਤੀ ਸੀ ਤੁਹਾਡੀ ਤਾਕਤ ਦਿੱਤੀ ਕੋਈ ਰਾਮ ਵਿੱਚ ਆਏ ਰਘੁਵੰਸ ਦੇ ਮੁਖੀ ਬਣੇ ਤੇ ਵਕਤ ਦੇ ਅਵਤਾਰ ਕਹਾਇ ਗੁਰੂ ਨਾਨਕ ਸਾਹਿਬ ਜੀ ਤੁਸੀਂ ਹੀ ਹੋ ਦੁਆਪਰ ਕ੍ਰਿਸ਼ਨ ਮੁਰਾਦ ਕੰਸ ਕਿਰਪਾਲ ਬਰੀਜਾ ਪਰਤ ਦੇ ਇਹਨੂੰ ਤੁਸੀਂ ਜ਼ਰੂਰ ਆਪਣੇ ਵੱਲੋਂ ਚੇਤਾ ਰੱਖਣਾ ਰਹਿ ਕੇ ਜੇ ਕੋ ਮਨ ਅੰਦਰ ਕੋਈ ਸਵਾਲ ਖੜਾ ਹੋਵੇ ਤੇ ਜ਼ਰੂਰ ਗੱਲ ਦੱਸਿਆ ਜੀ ਪਿਆਰਿਓ ਕਿਉਂਕਿ ਇਹ ਚ ਕੋਈ ਜਿੱਤ ਕਾਲ ਦਾ ਸਵਾਲ ਨਹੀਂ ਹੁੰਦਾ ਇਹ ਚੀਜ਼ਾਂ ਸਾਰੇ ਆਪਾਂ ਸਤਿਗੁਰਾਂ ਤੋਂ ਖੈਰ ਮੰਗਣ ਲਈ ਉਹਦੇ ਚਰਨਾਂ ਚ ਉਹਦੀ ਮਿਹਰ ਲਈ ਆਏ ਹਾਂ ਇਹ ਚ ਕੋਈ ਦਾਵਾ ਨਹੀਂ ਹੁੰਦਾ ਅਸੀਂ ਤੇ ਉਹਦੇ ਘਰ ਨੂੰ ਪਿਆਰ ਕਰਨਾ ਅਰਥਾਂ ਵਿੱਚ ਖਲੋ ਕੇ ਉਹਨੂੰ ਤੱਕਣਾ ਏ ਕਹਿੰਦੇ ਨਿਰੰਕਾਰ ਗੁਰੂ ਨਾਨਕ ਸਾਹਿਬ ਤੁਸੀਂ ਕੀ ਇਹ ਤਾਕਤ ਦਿੱਤੇ ਕ੍ਰਿਸ਼ਨ ਜੀ ਨੂੰ ਤੁਸੀਂ ਕੀ ਤੰਸ ਨੂੰ ਜਾ ਕੇ ਜਿਸ ਨੇ ਪ੍ਰਣ ਕੀਤਾ ਹੋਇਆ ਸੀ ਗੁਰੂ ਕਿਰਪਾ ਹਿੰਦੂ ਇਤਿਹਾਸ ਵਿੱਚ ਤੁਸੀਂ ਸਾਖੀਆਂ ਜਾਣਦੇ ਹੋ ਵਿਸਤਾਰ ਵਿੱਚ ਨਾ ਜਾਵਾਂ ਕੰਸ ਦੀ ਕਹਾਣੀ ਤੇ ਉਧਰ ਕ੍ਰਿਸ਼ਨ ਦੀ ਇਹ ਤੁਸੀਂ ਕੀਤੀ ਕਿਰਪਾ ਉਗਰ ਸੈਨ ਕੋ ਰਾਜ ਇਹਨੂੰ ਰਾਜ ਦਿੱਤਾ ਤੁਸਾਂ ਨੇ ਅਭੈ ਭਗਤੈ ਜਨ ਦੀ ਉਹ ਭਗਤਾਂ ਨੂੰ ਨਿਰਭੈਤਾ ਦਾ ਦਾਨ ਦਿੱਤਾ ਤੁਸਾਂ ਨੇ ਹੁਣ ਕਹਿੰਦੇ ਪਹਿਲਾਂ ਇਹਦਾ ਵਿਸਤਾਰ ਦੇਖਿਆ ਜੀ ਪਹਿਲਾਂ ਤੁਸੀਂ ਤਾਕਤ ਦੇ ਕੇ ਇਹਨਾਂ ਲੋਕਾਂ ਨੂੰ ਤੁਸੀਂ ਖੁਦ ਭੇਜਿਆ ਆਪ ਤੁਹਾਡੇ ਹੁਕਮ ਤੋਂ ਬਾਹਰ ਨਹੀਂ ਆਏ ਨਿਰੰਕਾਰ ਤੁਹਾਡੀ ਤਾਕਤ ਸੀ ਤੇ ਤੁਸੀਂ ਹੋ ਨਾ ਇਹਨਾਂ ਦੇ ਵਿੱਚ ਵੀ ਬੈਠੇ ਸੀ ਪਰ ਕਹਿੰਦੇ ਪਹਿਲਾਂ ਤਾਕਤ ਭੇਜਦੇ ਸੀ ਹੁਣ ਤੁਸੀਂ ਆਪ ਹੀ ਚੱਲ ਕੇ ਆ ਗਏ ਹੋ ਪਹਿਲਾਂ ਨਿਰੰਕਾਰ ਨੇ ਆਪਣੇ ਪੈਗੰਬਰ ਅਵਤਾਰ ਇਹ ਭੇਜੇ ਕਿ ਜਗਤ ਦਾ ਭਲਾ ਕਰੋ ਪਰ ਕੋਲ ਨਹੀਂ ਸਕਿਆ ਥੋੜੀ ਸ਼ਕਤੀ ਵੇਖਦੇ ਹੋ ਉਹਦੇ ਨਾਲ ਹੋਰ ਵੰਡੀਆਂ ਪੈ ਗਈਆਂ ਕੁਝ ਵੀ ਹਿੰਦੂ ਬਣ ਗਏ ਕੁਝ ਮੁਸਲਮਾਨ ਬਣ ਗਏ ਕੋਈ ਕਿਹੜੇ ਦੇਵਤੇ ਦੇ ਪੁਜਾਰੀ ਤੂੰ ਕਿਸੇ ਦੇ ਕਹਾਣੀ ਬਣੀ ਨਾ ਪਹਿਲਾਂ ਲੋਕੀ ਕੋਈ ਹੋਰ ਤਰ੍ਹਾਂ ਝਗੜਦੇ ਸਨ ਫਿਰ ਧਰਮ ਦੇ ਨਾਂ ਤੇ ਝਗੜਨ ਲੱਗ ਪਏ ਤਾਂ ਹੀ ਕਹਿੰਦੇ ਨਿਰੰਕਾਰ ਫਿਰ ਆਪ ਚੱਲ ਕੇ ਜਗਤ ਤੇ ਆਏ ਤੇ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਬਣ ਕੇ ਆਏ ਮੈਂ ਬੇਨਤੀ ਕਰਾਂ ਦੁਹਰਾਵਾਂ ਗੁਰੂ ਨਾਨਕ ਸਾਹਿਬ ਦਾ ਕੋਈ ਗੁਰੂ ਤੇ ਨਹੀਂ ਸੀ ਉਹਨਾਂ ਨੇ ਕੋਈ ਪੰਜ ਸੱਤ ਸਾਲ ਕੋਈ ਵੀਹ ਪੱਚੀ ਸਾਲ ਬਾਅਦ ਤੇ ਨਹੀਂ ਉਪਦੇਸ਼ ਸ਼ੁਰੂ ਕੀਤਾ ਪਹਿਲੇ ਦਿਨ ਕਿਉਂਕਿ ਉਹਨਾਂ ਨੂੰ ਕਿਹੜੀ ਉਡੀਕਣ ਦੀ ਲੋੜ ਏ ਦੌਲਤਾਂ ਦਾਈਏ ਦਰਸ਼ਨ ਕੀਤੇ ਆਉਂਦਿਆਂ ਸਾਹ ਉਹਦਾ ਬੇੜਾ ਪਾ ਗੁਰੂ ਤੇ ਪਿਆਰੂ ਰੰਗ ਲਾਲ ਨੇ ਕੀਤੇ ਉਹਦਾ ਬੇੜਾ ਪਾ ਜੰਜੂ ਪਾਣ ਲੱਗਦੇ ਨੇ ਉਹਨਾਂ ਨੂੰ ਰੱਬ ਦਾ ਉਪਦੇਸ਼ ਕੌਣ ਦੇ ਸਕਦਾ ਆਪ ਨਿਰੰਕਾਰ ਗੁਰੂ ਸਵਾਰਿਓ ਫਿਰ ਕਹਿੰਦੇ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਇਸ ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਨਿਰੰਕਾਰ ਤੁਸੀਂ ਆਪ ਆਏ ਤੁਸੀਂ ਫਿਰ ਗੁਰੂ ਅੰਗਦ ਸਾਹਿਬ ਬਣੇ ਤੇ ਗੁਰੂ ਅਮਰਦਾਸ ਜੀ ਬਣੇ ਹੋ ਤੁਸੀਂ ਆਪ ਹੋ ਤੇ ਕਹਿੰਦੇ ਸ੍ਰੀ ਗੁਰੂ ਰਾਜ ਅਵਚਲ ਅਟਲ ਆਪ ਪੁਰਖ ਫਰਮਾਇਓ ਕਦੇ ਉਹਨਾਂ ਨੂੰ ਅਕਾਲ ਪੁਰਖ ਸਿੱਧਾ ਕਹਿੰਦੇ ਭੱਟ ਤੇ ਕਦੇ ਉਹਨਾਂ ਨੂੰ ਗੁਰੂ ਰੂਪ ਜਾਣ ਕੇ ਕਹਿੰਦੇ ਜੀ ਆਪ ਪੁਰਖ ਅਕਾਲ ਪੁਰਖ ਨੇ ਤੁਹਾਨੂੰ ਹੀ ਅਵਚਲ ਰਾਜ ਦਿੱਤਾ ਜਿਹਦਾ ਕਦੇ ਨਾਸ ਨਹੀਂ ਹੋਣਾ ਇੱਕ ਗੱਲ ਜਿਵੇਂ ਥੋੜਾ ਸਮਝਣ ਲਈ ਗੁਰੂ ਰਾਮਦਾਸ ਸਾਹਿਬ ਦੇ ਬਚਨ ਨੇ ਉਹ ਕਹਿੰਦੇ ਆਪੇ ਸਾਵਨ ਸੁੰਦਰਾ ਪਿਆਰ ਕਹਿੰਦੇ ਨੇ ਹੇ ਨਿਰੰਕਾਰ ਤੂੰ ਮੈਨੂੰ ਆਪ ਹੀ ਦਿਸ ਰਿਹਾ ਕਿਧਰੇ ਸਾਵਨ ਆ ਕ੍ਰਿਸ਼ਨ ਦੇ ਰੂਪ ਅੰਦਰ ਕਿਧਰੇ ਕਹਿੰਦੇ ਨੇ ਜੀ ਤੁਸੀਂ ਉਹ ਹੀ ਆਉਣਾ ਜਿਹੜੇ ਕਦੇ ਗਊਆਂ ਚਰਾਂ ਦੇ ਸਾਜੇ ਗੋਪੀਆਂ ਵਿੱਚ ਵੀ ਤੋ ਕਾਂ ਵਿੱਚ ਵੀ ਤੋ ਬਚਨ ਹੀ ਹੁੰਦੇ ਕਿੰਨੀ ਵਾਰ ਆਏ ਆਪੇ ਗੋਪੀ ਕਾਂ ਹੈ ਪਿਆਰਾ ਬਨ ਆਪੇ ਦੋ ਚਰਾ ਉਹ ਸ਼ਕਤੀ ਨਾਲ ਜਿੱਚੇ ਸਾਰਿਆਂ ਵਿੱਚੋਂ ਇੱਕ ਵਾਹਿਗੁਰੂ ਆਪ ਨਜ਼ਰ ਆਉਂਦਾ ਏ, ਪਰ ਉਸ ਅੱਖ ਨਾਲ ਵੇਖ ਰਹੇ ਜੇ। ਗੁਰੂ ਸਵਾਰਿਓ ਜਦੋਂ ਨਾ ਰੱਬ ਦੀ ਭਗਤੀ ਕਰਕੇ ਉਹਨੂੰ ਮਿਲਣਾ ਹੋਏ ਤੇ ਰਾਹ ਬਦਲ ਜਾਂਦਾ ਪੂਰੇ ਦਾ ਪੂਰਾ। ਤੇ ਜੇ ਅਸੀਂ ਨਹੀਂ ਬਦਲਾਂਗੇ ਸੋਚ ਆਪਣੀ, ਕਦੇ ਅਸੀਂ ਤਰੱਕੀ ਨਹੀਂ ਕਰ ਸਕਾਂਗੇ। ਗੁਰੂ ਸਵਾਰਿਓ ਦੂਜੀ ਗੱਲ, ਜਦੋਂ ਅਸੀਂ ਨਿਰੰਕਾਰ ਨੂੰ ਸਤਿਗੁਰੂ ਨੂੰ ਪਿਆਰ ਕਰਾਂਗੇ, ਸਹਿਬ ਕਹਿੰਦੇ ਨੇ ਇੱਕ ਤਾਂ ਉਹਨੂੰ ਵਾਹਿਗੁਰੂ ਵੇਖਣਾ ਤੇ ਸਾਰਿਆਂ ਵਿੱਚੋਂ ਵੇਖਣਾ। ਕਿੰਨੇ ਬਚਨ ਨੇ ਮੇਰੇ ਇਤਿਹਾਸ ਵਿੱਚ ਭਰੇ ਹੋਏ, ਜਦੋਂ ਵੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਨਾ, ਪਾਠ ਤੋਂ ਬਾਅਦ ਭਗਤੀ ਤੋਂ ਬਾਅਦ ਕਿਸੇ ਲੋਕਾਂ ਨੂੰ ਜਦੋਂ ਕਿਸੇ ਨੇ ਪਿਆਰ ਕੀਤਾ, ਭਗਤਾਂ ਨੇ ਉਦੋਂ ਖੁਸ਼ ਹੋ ਕੇ ਉਹਦੇ ਵੇਲੇ ਪਾਰ ਕੀਤੇ ਨੇ, ਜਿਨ੍ਹਾਂ ਨੇ ਗਰੀਬਾਂ ਨੂੰ ਮਨੁੱਖਤਾ ਨੂੰ ਪਿਆਰ ਕੀਤਾ ਹੈ। ਤੇ ਜਿਹੜਾ ਕਵੇ ਮੈਂ ਰੱਬ ਨੂੰ ਤੇ ਬਹੁਤ ਪਿਆਰ ਕਰਦਾ ਪਰ ਉਸ ਉਹਦੇ ਬੰਦਿਆਂ ਨੂੰ ਨਫ਼ਰਤ ਕਰਦਾ, ਸਹਿਬ ਕਹਿੰਦੇ ਤੈਨੂੰ ਕੱਖ ਵੀ ਨਹੀਂ ਮਿਲਣਾ, ਤੂੰ ਤੇ ਨਫ਼ਰਤ ਨਾਲ ਭਰਿਆ ਪਿਆ ਹੈ। ਦੂਜੀ ਗੱਲ, ਆਪਣੇ ਆਪ ਨੂੰ ਚੰਗਾ ਕਹਿਣਾ ਤੇ ਦੂਸਰਿਆਂ ਨੂੰ ਮਾੜਾ ਕਹਿਣਾ ਰੱਬ ਦੇ ਰਾਹ ਵਿੱਚ ਇਹ ਚੀਜ਼ ਨਹੀਂ ਜੀ, ਬਿਲਕੁਲ ਨਹੀਂ ਪ੍ਰਵਾਨ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਤੇ ਮਾੜਾ ਕਿਹਾ, ਇਹ ਸ਼ਬਦ ਕਿਉਂ ਵਰਤੇ? ਵੱਖ ਵੱਖ ਰੂਪਾਂ ਦੇ ਨਾਂ ਲੈ ਕੇ ਦੇਵਤਿਆਂ ਦੇ, ਪਿਆਰੇ ਪੈਗੰਬਰਾਂ ਅਵਤਾਰਾਂ ਦੇ, ਸਾਨੂੰ ਤੇ ਉਹਨਾਂ ਦੀ ਪੂਜਾ ਕਰਨ ਦਾ ਹੁਕਮ ਨਹੀਂ, ਕਿਉਂ ਵਰਤੇ ਫਿਰ ਇਹ ਸਾਰੇ ਦੇ ਸਾਰੇ ਨਾਂ? ਨਫ਼ਰਤ ਮੁੱਕੇ ਕਹਿੰਦੇ ਤੁਸੀਂ ਇਸ ਤਰ੍ਹਾਂ ਨਾ ਵੇਖੋ ਉਹ ਕੌਣ ਨੇ, ਇਹ ਵੇਖੋ ਉਹਨਾਂ ਦੇ ਅੰਦਰ ਕੌਣ ਬੈਠਾ ਹੋਇਆ ਹੈ, ਉਹ ਨਾ ਵੇਖੋ ਕਿਹੜੇ ਧਰਮ ਦੇ ਕਿਹੜੇ ਮਜ਼ਹਬ ਦੇ, ਇਹ ਵੇਖੋ ਵੀ ਉਹ ਮੇਰੇ ਹੀ ਸਾਈ ਨਿਰੰਕਾਰ ਨੇ ਪੈਦਾ ਕੀਤੇ ਨੇ। ਇਹ ਗੱਲ ਦੱਸਣ ਲਈ ਨਾ ਪੂਰੇ 10 ਗੁਰੂ ਸਾਹਿਬਾਨਾਂ ਦਾ ਇਤਿਹਾਸ ਪੂਰਨ ਭਰਿਆ ਪਿਆ ਹੈ। ਬਾਬਾ ਖੁਦਾਸ ਸਿੰਘ ਜੀ ਸਨ, ਨਾਨਕੀ ਸਾਹਿਬ ਨੇ ਬਾਬਾ ਗੁਰਬਖਸ਼ ਸਿੰਘ ਜੀ ਤੇ ਪਿਆਰਿਓ ਉਹ ਘਟਨਾ ਵਾਪਰੀ ਸੀ, ਕਾਬਲ ਵੱਲ ਮਸੀਤ ਵਿੱਚ ਜਦੋਂ ਗਏ ਤੇ ਮੁਸਲਮਾਨ ਵੀਰ ਕਹਿਣ ਲੱਗੇ ਜੀ ਅਸੀਂ ਸੁਣਿਆ ਗੁਰੂ ਨਾਨਕ ਸਾਹਿਬ ਨੇ ਉਹ ਮੱਕਾ ਘੁਮਾ ਦਿੱਤਾ ਸੀ ਕਾਬਾ, ਇਹ ਝੂਠ ਹੀ ਲੱਗਦਾ ਏ। ਸੱਚੇ ਕਹਿੰਦੇ ਜੀ ਸੱਚੇ, ਕਹਿੰਦੇ ਆ ਮਸੀਤ ਘੁਮਾ ਕੇ ਵਿਖਾਓ ਤਾਂ ਜੇ ਤੁਹਾਡਾ ਸਤਿਗੁਰੂ ਏਡਾ ਵੱਡਾ ਮੱਕਾ ਘੁਮਾਉਂਦਾ। ਕਹਿੰਦੇ ਇਹ ਕਿਹੜੀਆਂ ਗੱਲਾਂ ਨੇ, ਮੇਰਾ ਗੁਰੂ ਨਾਨਕ ਸਾਹਿਬ ਦੇ ਹੁਕਮ ਅੰਦਰ ਕੇਵਲ ਮੱਕਾ ਕਾਬਾ ਨਹੀਂ ਘੁੰਮਿਆ, ਪੂਰੇ ਖੰਡ ਬ੍ਰਹਿਮੰਡ ਹੀ ਉਹਦੇ ਹੁਕਮ ਵਿੱਚ ਘੁੰਮ ਰਹੇ ਨੇ। ਕਹਿੰਦੇ ਜੀ ਤੁਸੀਂ ਹੋਰ ਵੱਡੀ ਗੱਲ ਕੀਤੀ ਸਾਨੂੰ ਨੀ ਕਹਿੰਦੇ ਪਤਾ, ਤੁਸੀਂ ਇੰਜ ਕਰੋ ਆਣ ਮਸੀਤ ਘੁਮਾ ਦਿਓ। ਕਹਿੰਦੇ ਮਸੀਤ ਘੁੰਮ ਜਾਏਗੀ? ਬਸ ਬਚਨ ਕੀਤਾ ਵਿੱਚ ਆਪਾਂ ਬੈਠੇ, ਉਹਨਾਂ ਦਾ ਕੁਝ ਬੰਦੇ ਬੈਠੇ ਸੀ ਮੁਸਲਮਾਨ, ਮਸੀਤ ਚੱਕੀ ਦੀ ਤਰ੍ਹਾਂ ਗੇੜੇ ਦੇਣ ਲੱਗ ਪਏ, ਘੁੰਮੀ ਜਦੋਂ ਤੇ ਡਰ ਗਏ। ਕਹਿੰਦੇ ਉਹ ਇਹ ਖੁਦਾ ਜੋ ਛੇਤੀ ਖੁਦਾ ਸ਼ਬਦੀ ਦੇ ਦਿੰਦੇ ਜਾਂ ਅੱਲਾ ਦੇ ਕਹਿਣਗੇ, ਕਹਿੰਦੇ ਇਹ ਫਕੀਰ ਨੀ ਖੁਦਾ ਦੇ, ਤੇ ਕਹਿੰਦੇ ਖੁਦਾ ਦੇ ਬੰਦਿਆਂ ਤੇ ਖੁਦਾ ਦਾ ਵਾਸਤਾ, ਇਹਨੂੰ ਲੋਕ ਘਬਰਾ ਤੇ ਡਰ ਗਏ ਬੜੀ ਛੇਤੀ, ਮਜਦ ਡਰੇ ਉਹ ਰੁਕ ਗਏ ਚਰਨੀ ਪੈ ਪੈ। ਉਹਨਾਂ ਦਾ ਨਾਮ ਮਸ਼ਹੂਰ ਹੋ ਗਿਆ ਬਾਬਾ ਖੁਦਾ ਸਿੰਘ। ਅੰਮ੍ਰਿਤ ਵੇਲਾ ਸੀ ਤੇ ਰੱਬ ਨਾ ਆਪ ਵਿਧੀਆਂ ਬਣਾਉਂਦਾ ਹੈ, ਬਹੁਤ ਜ਼ਰੂਰੀ ਜੇ ਸਾਡਾ ਤੇ ਧਿਆਨ ਜਾਂਦਾ ਹੈ ਨਾ ਇਧਰ ਨੂੰ ਵੀ ਇਹ ਕੀ ਹੋ ਰਿਹਾ, ਵੀ ਸ੍ਰੀ ਰਾਮ ਜੀ ਕ੍ਰਿਸ਼ਨ ਮਹਾਰਾਜ ਜੀ ਜਾਂ ਬਾਵਨ ਅਵਤਾਰ ਜੀ ਕੋਈ ਨੀ ਗੁਰੂ ਨਾਨਕ ਸਾਹਿਬ ਨਹੀਂ, ਗੱਲ ਦੂਜੇ ਪਾਸੋਂ ਸ਼ੁਰੂ ਕਰੀ ਦੀ। ਅਕਾਲ ਪੁਰਖ ਨੇ ਉਹਨਾਂ ਨੂੰ ਜਿਹੜੀ ਤਾਕਤ ਦਿੱਤੀ ਸੀ ਉਹਨਾਂ ਵਰਤੇ, ਪਰ ਹੁਣ ਅਕਾਲ ਪੁਰਖ ਆਪ ਗੁਰੂ ਨਾਨਕ ਸਾਹਿਬ ਆਏ ਨੇ। ਦੂਜੀ ਗੱਲ, ਨਫ਼ਰਤ ਨਹੀਂ ਕਰਨੀ ਕਿਸੇ ਨੂੰ, ਉਹਨਾਂ ਵਿੱਚ ਵੀ ਮੇਰੇ ਸਾਹਿਬ ਜੀ ਦੀ ਬਖਸ਼ੀ ਕੋਈ ਤਾਕਤ ਦੇ, ਇਸੇ ਗੁਰੂ ਨਾਨਕ ਸਾਹਿਬ ਨੇ ਭੇਜਿਆ ਸੀ ਉਹਨਾਂ ਸਾਰਿਆਂ ਨੂੰ, ਸਾਨੂੰ ਕਿਹਨੇ ਭੇਜਿਆ? ਚਲੋ ਤੇ ਛੱਡੋ ਪੁਰਾਣੇ ਹੋ ਗਏ, ਅਸੀਂ ਆਏ ਹਾਂ ਤੇ ਸਾਨੂੰ ਕਿਹਨੇ ਭੇਜਿਆ? ਪਰ ਸਾਨੂੰ ਇੰਨਾ ਕੁ ਪਤਾ ਹੈ ਕਿ ਸਾਡੇ ਮਾਤਾ ਪਿਤਾ ਰਾਹੀਂ ਆਏ ਹਾਂ, ਮਾਤਾ ਪਿਤਾ ਦੇ ਰਾਹੀਂ ਭੇਜਿਆ ਕਿੰਨੇ ਨੇ ਸਾਨੂੰ ਚੇਤਾ ਨੀ ਰਹਿੰਦਾ। ਤੇ ਕਲਗੀਆਂ ਵਾਲੇ ਕਹਿੰਦੇ ਤੁਹਾਨੂੰ ਤੇ ਨੀ ਚੇਤਾ ਰਹਿਣਾ ਸੀ, ਤੁਹਾਨੂੰ ਨਿਤਨੇ ਇਹੋ ਜਿਹੇ ਦਿਆਂਗੇ ਕਿ ਤੁਹਾਨੂੰ ਗੱਲ ਚੇਤਾ ਰਹੇ ਤੇ ਤੁਹਾਨੂੰ ਕਿੰਨੇ ਭੇਜਿਆ ਹੈ ਤੇ ਕਿਉਂ ਭੇਜਿਆ ਏ। ਅਨੰਦ ਸਾਹਿਬ ਦੀ ਬਾਣੀ ਪੜ੍ਹਦੇ ਹੋ ਨਾ, ਸਹਿਬ ਕਹਿੰਦੇ ਏ ਸ਼ਰੀਰਾ ਮੇਰਿਆ, ਆਪਣੇ ਆਪ ਨਾਲ ਗੱਲਾਂ ਕਰੋ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਇਹਨੇ ਮਾਪਿਆਂ ਤੋਂ ਨਹੀਂ, ਵਾਹਿਗੁਰੂ ਨੇ ਖੁਦ ਤੇਰੀ ਘਾਟ ਘੜੀ ਤੇ ਤੇਰੇ ਵਿੱਚ ਜੋਤ ਟਿਕਾਈ ਤਾਂ ਤੂੰ ਜਗਤ ਤੇ ਆਇਆ। ਉਹ ਤੇਨੇ ਢੰਗ ਬਣਾਇਆ, ਵਿਧੀ ਬਣਾਈ, ਉਹਦਾ ਕਾਨੂੰਨ ਹੈ ਤੇ ਕਿਵੇਂ ਜਨਮ ਪਾਉਣਾ ਹੈ, ਕਿਸੇ ਦਾ ਮੁੜਕੇ ਤੋਂ ਕਿਸੇ ਦਾ ਜੇਬ ਤੋਂ, ਉਹ ਚਾਹ ਖਾਣੀਆਂ ਫਿਰ ਕਿਧਰੇ ਕੇਤੀਆਂ ਖਾਣੀਆਂ ਨੇ, ਉਹ ਤੇ ਉਹਦਾ ਆਪਣਾ ਵਿਧਾਨ। ਪਰ ਮੂਲ ਰੂਪ ਵਿੱਚ ਆਪ ਉਹ ਭੇਜਦਾ ਹੈ ਨਾ, ਉਹ ਤਾਕਤ ਦਿੰਦਾ, ਉਸੇ ਤਰ੍ਹਾਂ ਜੀਵ ਪੈਦਾ ਹੁੰਦੇ ਨੇ। ਹੁਣ ਸਾਨੂੰ ਰੋਜ਼ ਬਚਨ ਸੁਣਦੇ ਨੇ, ਜੇ ਉਹ ਯਾਦ ਹੋਣ ਤੇ ਸੋਈਆ ਸਮਝਣ ਲਈ ਇਕਦਮ ਹੀ ਆਸਾਨੀ ਹੋ ਜਾਵੇ। ਜੇ ਜਪਜੀ ਸਾਹਿਬ ਦਾ ਪੁਰੀਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਦਾ ਅਰਥ ਹੋਵੇ, ਆਪੇ ਗੋਪੀ ਕਾਂ ਨੇ ਪਿਆਰ ਬਿਰ ਸ਼ਬਦ ਨੇ ਯਾਦ ਆਪਣੇ ਆਪ ਹੋ ਜਾਣ, ਕਦੇ ਕੋਈ ਸ਼ੱਕ ਜਾਂ ਸਮਝਣ ਲਈ ਕੋਈ ਮੁਸ਼ਕਲ ਨਾ ਆਵੇ। ਪਰ ਮੁਸ਼ਕਲ ਤਦ ਬਣਦੀ ਹੈ ਜਦੋਂ ਸੁੱਤਾ ਹੋਇਆ ਮਨ ਪਾਠ ਕਰਕੇ ਅੱਗੇ ਤੁਰ ਪੈਂਦਾ, ਜੋ ਕੁਝ ਪੜ੍ਹ ਰਿਹਾ ਉਹਦਾ ਵੀ ਪਤਾ ਮਾਲਕ ਨੇ ਕੀ ਕਿਹਾ ਹੈ। ਗੁਰੂ ਅਮਰਦਾਸ ਸਾਹਿਬ ਜੀ ਉਹ ਕਿਰਪਾ ਕਰਦੇ ਨੇ, ਕਹਿੰਦੇ ਕਰ ਤੂੰ ਮੈਂ ਜੋਤ ਰੱਖੀ, ਕਹਿੰਦੇ ਤੁਹਾਡੇ ਵਿੱਚ ਜੋਤ ਰੱਖੀ ਉਸ ਵਾਹਿਗੁਰੂ ਨੇ, ਇਹ ਸ਼ਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ, ਤੂੰ ਤਾਂ ਆਇਆ ਹੈ, ਤੇਰੀ ਕਿਸੇ ਨੇ ਰਚਨਾ ਰਚੀ ਆਪ ਨੇ, ਹਰ ਆਪੇ ਮਾਤ ਆਪੇ ਪਿਤਾ, ਜਿਨ ਜਿਉ ਉਪਾਏ ਜਗਤ ਦਿਖਾਇਆ, ਉਹ ਆਪ ਹੀ ਮਾਤਾ ਪਿਤਾ। ਪਰ ਗੁਰਪ੍ਰਸਾਦੀ ਬੁੱਝਿਆ, ਕਹਿੰਦੀ ਇਸ ਗੱਲ ਦੀ ਤੈਨੂੰ ਸਮਝ ਨਹੀਂ ਆਉਣੀ ਵੀ ਕਿਵੇਂ ਉਹਨੇ ਭੇਜਿਆ, ਕਿ ਜਦੋਂ ਗੁਰੂ ਸਾਹਿਬ ਕਿਰਪਾ ਕਰਨਗੇ ਨਾ ਉਦੋਂ ਪਤਾ ਲੱਗਦਾ ਹੈ। ਤਾਂ ਹੀ ਤੇ ਇਹ ਪੜ੍ਹਦੇ ਸਨ ਪੰਕਤੀਆਂ, ਜਦੋਂ ਵੀ ਪੰਕਤੀ ਪੜ੍ਹਨੀ ਤੇ ਅੰਦਰ ਇਹ ਚੇਤਾ ਰੱਖਣਾ ਵੀ ਸਾਡੇ ਸਾਈਂ ਗੁਰੂ ਨਾਨਕ ਸਾਹਿਬ ਪਿਤਾ ਜੀ ਨੇ, ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਪਿਆਰਿਓ, ਬਾਬਾ ਕੁਲਦਾਸ ਸਿੰਘ ਜੀ ਅੰਮ੍ਰਿਤ ਵੇਲੇ ਬੈਠੇ ਤੇ ਕਿਸੇ ਝੋਂਪੜੀ ਚੋਂ ਕਿਸੇ ਮਾਈ ਦੀ ਆਵਾਜ਼ ਆਈ, ਕੁਰਲਾ ਰਹੀ ਹੈ, ਤੁਰ ਪੈ ਛੇਤੀ ਨਾਲ ਉੱਠ ਕੇ, ਜੇ ਨਾ ਸਮਝ ਹੁੰਦੀ ਤੇ ਕਹਿੰਦੇ ਰੋਲੇ ਰੱਤੇ ਨੂੰ ਪਰਾਂ ਲੈ ਜਾਓ, ਕਿਧਰੋਂ ਸਿਰ ਸਿਹਰੇ ਚੀਜ਼ ਝਾੜਾ ਕੰਨਾਂ ਚ ਪੈ ਗਿਆ, ਜਾਂ ਕਹਿੰਦੇ ਮੈਨੂੰ ਕਿ ਬੱਚੇ ਦੀ ਦੁਨੀਆਂ ਦੁਖੀ ਏ, ਮੈਂ ਆਪਣਾ ਪਾਠ ਪੂਰਾ ਕਰਾਂ, ਮੇਰਾ ਸਿਮਰਨ ਭੰਗ ਹੁੰਦਾ ਹੈ। ਸਿੱਖੀ ਵਿੱਚ ਨੀ ਗੱਲਾਂ, ਸਿੱਖੀ ਗੁਰੂ ਕੇ ਪਿਆਰੇ ਹੋ, ਇਹਦੀ ਮਨੁੱਖਤਾ ਦੇ ਵਿੱਚੋਂ ਤੱਕੋ ਉਸ ਅਕਾਲ ਪੁਰਖ ਦੀ ਜੋਤ ਨੂੰ। ਕਿਹਾ ਸੀ ਨਾ ਪਹਿਲਾਂ ਆਕਾਸ਼ ਦੇਵਤੇ ਰਹਿੰਦੇ ਸਹਿਲ, ਕਹਿੰਦੇ ਆ ਦੇਵਤੇ ਸਾਹਮਣੇ ਬੈਠੇ ਜਿਹੜੇ ਦੈਵਤੀ ਗੁਣਾਂ ਦੇ ਵੀਰ ਮਾਲਕ ਨੇ। ਕਿਸੇ ਨੇ ਕਿਹਾ ਜੀ ਉਹ ਨਾ ਸਮੁੰਦਰ ਵਿੱਚ ਨਹੀਂ, ਸਹਿਲ ਕਹਿੰਦੇ ਤੂੰ ਘੱਟ ਘੱਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ, ਇੱਕ ਦਾਤ ਇੱਕ ਬੇਕਾਰੀ ਜੀ ਸਭ ਤੇਰੇ ਚੋਜ ਵਿਡਾਣ, ਇਹ ਤੇਰੀ ਚੋਜ ਨੇ ਕਹਿੰਦੇ ਸਾਰੇ, ਅਸੀਂ ਤੇਰੇ ਚੋਜਾਂ ਨੂੰ ਜਾਣ ਨਹੀਂ ਸਕਦੇ ਕਿਵੇਂ ਦੇ ਨੇ। ਪਿਆਰਿਓ, ਤਾਂ ਹੀ ਜਦੋਂ ਘੁਲਾਖ ਜਿਹਾ ਹੁੰਦਾ ਤੇ ਕਹਿਣ ਜੀ ਕਰਦਾ ਹੈ ਨਾ, ਗਰੀਬ ਅਨੁਵਾਦ ਪਿਤਾ ਤੇ ਬਚਨ, ਕੌਣ ਜਾਣੇ ਗੁਣ ਤੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਗੁਣ ਤੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਗੁਣ ਤੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਗੁਣ ਤੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਗੁਣ ਤੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਗੁਣ ਤੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ,
ਕੌਣ ਜਾਣੇ ਗੁਣ ਤੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਗੁਣ ਤੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ।
ਉਹਨਾਂ ਦੇ ਗੁਣਾਂ ਨੂੰ ਅਸੀਂ ਜਾਣ ਤੋਂ ਸਕਦੇ, ਕਹਿੰਦੇ ਸੀ ਪੂਰਾ ਜ਼ੋਰ ਲਾਣਾ ਗੁਰੂ ਕਿਰਪਾ ਲੈਣੇ। ਮਾਈ ਦੀ ਆਵਾਜ਼ ਆਈ, ਚਲੇ ਗਏ, ਪਤਾ ਕੀਤਾ, ਕਹਿੰਦੇ ਅਕਦੇਵੀ ਵਿੱਚ ਮਾਤਾ ਹੈ, ਉਸ ਦੇ ਪੈਰ ਵਿੱਚ ਜਾਂ ਕੋਈ ਲੱਤ ਵਿੱਚ ਕਹਿੰਦੇ ਫੋੜਾ ਏ, ਫੋੜਾ ਪਾਪ ਨਾਲ ਭਰਿਆ ਪਿਆ, ਦਰਦਾਂ ਨੇ ਪਰ ਕੋਈ ਤਰੀਕਾ ਨਹੀਂ, ਕੋਈ ਡਾਕਟਰੀ ਇਲਾਜ ਨਹੀਂ ਕਰਾ ਸਕਦੇ ਬੇਰੀਤੀ ਹੈ। ਦੁਖੀ ਜਦੋਂ ਬਹੁਤ ਪੀੜਾ ਵਧੇ ਤੇ ਜੀਵ ਕੁਰਲਾਉਂਦਾ ਹੈ, ਕੁਰਲਾ ਲਈਏ। ਗਏ ਮਾਤਾ ਜੀ, ਤੁਹਾਡੇ ਕੁਰਲਾਉਣ ਦਾ ਕਾਰਨ ਮਾਂ ਪੁਰਸ਼ੋ ਦਰਦ ਪੈ। ਕਹਿਣ ਲੱਗੇ ਦਬਾ ਕੇ ਪਾਪ ਕੱਢੀਏ, ਕਹਿੰਦੇ ਪੀੜ ਬਹੁਤ ਤੇ ਨਾ ਦਬਾਇਓ। ਉਹਨਾਂ ਦੇ ਆਪਣੇ ਮੂੰਹ ਨਾਲ ਬੁੱਲਾਂ ਦੇ ਇਸ ਮੁਲਾਇਮਤਾ ਨਾਲ ਹੌਲੀ ਹੌਲੀ ਉਹਨੂੰ ਦੱਬਿਆ ਕਿ ਪੀੜ ਨਾ ਉਹਨੂੰ ਹੋਵੇ। ਉਹਨੂੰ ਚੂਸ ਕੇ ਬਾਹਰ ਸੁੱਟਿਆ, ਮਾਈ ਨੂੰ ਆਰਾਮ ਆਇਆ। ਸ਼ੁਕਰਾਨੇ ਵਿੱਚ ਬਹੁਤ ਰੋਈ, ਪਹਿਲਾਂ ਰੋਂਦੀ ਸੀ ਦੁੱਖ ਨਾਲ, ਹੁਣ ਰੋਂਦੀ ਸ਼ੁਕਰਾਨੇ ਨਾਲ। ਕਹਿ ਲੱਗੇ ਕਿਹੜਾ ਵੱਡਾ ਫਕੀਰ ਸਾਈਂ, ਤੇ ਸਾਡੇ ਵਰਤਿਆਂ ਦਾ ਗੰਦ ਮੂੰਹ ਨਾਲ ਉਹ ਕੱਢ ਕੇ ਬਾਹਰ ਸੁੱਟੇ ਤੇ ਉਹ ਸਾਨੂੰ ਆਰਾਮ ਦੇਵੇ। ਉਸ ਮਾਈ ਦੇ ਅੰਦਰੋਂ ਬਾਰ ਬਾਰ ਸ਼ੁਕਰਾਨਾ, ਕਹਿੰਦੇ ਸਾਡੇ ਪਾਪੀਆਂ ਤੇ ਕਿਤਨਾ ਪਾਲ, ਗਰੀਬਾਂ ਤੇ ਕਿਤਨੇ ਕਰਜ਼ੇ। ਉਹਨੇ ਇੱਕ ਵਚਨ ਕਿਹਾ ਸੀ, ਕਹਿਣ ਲੱਗੇ ਮਾਂ ਕਿਸ ਤਰ੍ਹਾਂ ਨਾ ਸੋ, ਨਾ ਤੂੰ ਗਰੀਬ ਏ ਨਾ ਤੂੰ ਪਾਪੀ ਏ, ਨਾ ਮੈਂ ਤੈਨੂੰ ਛੋਟਾ ਜਾਂ ਵੱਡਾ ਜਾਣ ਕੇ ਇਹ ਕੰਮ ਕੀਤਾ ਏ। ਜੇ ਸਤਿਗੁਰੂ ਜੀ ਦੇ ਚਰਨਾਂ ਦੇ ਅਸੀਂ ਭੋਰੇ ਆਣਾ, ਮੈਂ ਤਾਂ ਉਸ ਰੱਬ ਦੀ ਆਪਣੀ ਆਵਾਜ਼ ਸੁਣ ਕੇ ਇਹ ਕਰਮ ਕੀਤਾ ਹੈ। ਮੈਨੂੰ ਤੇਰੀ ਨਹੀਂ, ਮੈਨੂੰ ਲੱਗਾ ਰੱਬ ਆਪ ਪੁਕਾਰ ਰਿਹਾ ਕਿ ਤੈਨੂੰ ਮੇਰਾ ਇਹ ਰੋਣਾ ਇਹ ਸੁਣ ਕੇ ਤੂੰ ਚੁੱਪ ਕਰ ਰਹੇਗਾ ਕਿ ਇਹ ਦਰਦ ਭਰੀ ਆਵਾਜ਼ ਵੱਲ ਵਧੇਗਾ। ਕਹਿੰਦੇ ਮੈਂ ਆਪਣੇ ਖੁਦਾ ਵੱਲ ਆਵਾ, ਮੈਂ ਤੇਰੇ ਵੱਲ ਨਹੀਂ ਆਇਆ। ਪਿਆਰਿਓ, ਇਹ ਕਹਾਣੀਆਂ ਤੇ ਕਹਿਣੀਆਂ ਸੌਖੀਆਂ ਨੇ, ਪਰ ਇਹਨੂੰ ਅਮਲ ਵਿੱਚ ਲਿਆਉਣਾ ਔਖਾ। ਅਸੀਂ ਨਹੀਂ ਲਿਆ ਸਕਦੇ, ਕਦੋਂ ਲਿਆਵਾਂਗੇ? ਜਦੋਂ ਮੇਰੇ ਸਤਿਗੁਰੂ ਜੀ ਆਪ ਕਿਰਪਾ ਕਰਨਗੇ। ਪਰ ਪੱਟ ਕਹਿੰਦੇ ਕਿਰਪਾ ਹੋਏਗੀ ਸਾਡੇ ਸਾਰਿਆਂ ਤੇ ਜੇ ਅਸੀਂ ਉਹਨਾਂ ਦੇ ਚਰਨਾਂ ਵੱਲ ਸਦਕ ਤੇ ਭਰੋਸੇ ਨਾਲ ਤੁਰਦੇ ਜਾਵਾਂਗੇ। ਸਾਨੂੰ ਜਾਚ ਤੇ ਵੀ ਸਿਖਾਉਂਦੇ ਨੇ ਨਾ ਵੀ ਸੰਗਤ ਬੈਠੋ ਕੱਠੇ, ਪੰਗਤ ਵਿੱਚ ਜਦੋਂ ਕੋਈ ਆਵੇ ਤੇ ਨਾ ਵੇਖੋ ਇਹ ਗਰੀਬ ਏ ਅਮੀਰ ਏ ਰਾਜਾ ਕੌਣ, ਇਹੀ ਗੱਲ ਦੱਸਣ ਲਈ ਨਾ ਵੀ ਸਾਰਿਆਂ ਚ ਇੱਕ ਨਜ਼ਰ ਆਵੇ। ਇੱਕੋ ਜੇ ਜਗ੍ਹਾ ਤੇ ਜੋੜਿਆਂ ਦਾ ਪ੍ਰਬੰਧ, ਇੱਕੋ ਜਗ੍ਹਾ ਲੰਗਰ ਦਾ, ਉਹ ਜੇ ਕਹਾਣੀ ਉਸ ਰੂਪ ਵਿੱਚ ਤੱਕਣ ਲਈ। ਸਾਹਿਬ ਕਹਿੰਦੇ ਨਫ਼ਰਤ ਨਹੀਂ ਕਿਸੇ ਨਾਲ ਕਰਨੀ, ਨਫ਼ਰਤ ਘਟਾਉਣ ਲਈ ਅਕਾਲ ਪੁਰਖ ਨੂੰ ਸਰਵ ਵਿਆਪੀ ਗੁਰੂ ਕੇ ਪਿਆਰੇ ਵੇਖਣ ਲਈ ਇੱਕ ਸਵਾਲ ਥੋੜਾ ਉਹ ਜ਼ਰੂਰ ਅੱਜ ਵਿਚਾਰਨਾ। ਮਨ ਕਹਿੰਦਾ ਏ ਕਈ ਜਗ੍ਹਾ ਤੇ ਸਤਿਗੁਰੂ ਖੁਦ ਦੇਵਤਿਆਂ ਨੂੰ ਛੁਟਿਆ ਕੇ ਪੇਸ਼ ਕਰਦੇ ਤੇ ਅਕਾਲ ਪੁਰਖ ਨੂੰ ਵੱਡਾ ਪੇਸ਼ ਕਰਦੇ ਤੇ ਉਹ ਸਭ ਤੋਂ ਵੱਡਾ ਏ। ਇਹ ਸ਼ਕਤੀਆਂ ਜਿਹੜੀਆਂ ਨੇ ਇਹ ਛੋਟੀਆਂ ਨੇ। ਜਿਵੇਂ ਗੁਰੂ ਨਾਨਕ ਸਾਹਿਬ ਦੇ ਦਰ ਤੇ ਇੱਕ ਮਾਈ ਝਾੜੂ ਮਾਰ ਲਈ, ਭਾਈ ਲਹਿਣਾ ਜੀ ਆਏ ਸਨ, ਪਹਿਲਾਂ ਦੇਵਤਿਆਂ ਦੀ ਪੂਜਾ ਕਰਦੇ ਸੀ, ਅੱਜ ਉਸ ਮਾਤਾ ਦੇ ਦਰਸ਼ਨ ਕੀਤੇ। ਸ਼ਾਦੀ ਪਿਤਾ, ਇਹ ਮਾਤਾ ਤੇ ਮੈਂ ਵੇਖੀ ਭਾਲੀ ਦਿੱਤੀ ਏ, ਕੌਣ ਝਾੜੂ ਲਗਾ ਰਹੀ ਏ? ਕਹਿਣ ਲੱਗੇ ਤਾਂ ਉਹ ਦੇਵੀ ਮਾਂ ਏ ਜਿਹੜੀ ਪ੍ਰਗਟ ਹੋ ਕੇ ਮੈਨੂੰ ਦਰਸ਼ਨ ਦਿੰਦੀ ਸੀ। ਇਹ ਉਹ ਇਹ ਕਿ ਭੁਲੇਖਾ ਪੈਂਦਾ, ਪੁੱਛ ਲਿਆ, ਮਾਤਾ ਜੀ ਤੁਸੀਂ ਉਹ ਦੇਵੀ ਮਾਂ ਨੇ ਜਿਹਦੇ ਚਰਨਾਂ ਚ ਮੈਂ ਜਾਂਦਾ ਸਾਂ ਜਦੋਂ ਭਗਤੀ ਕਰਨੀ ਤੇ ਪ੍ਰਗਟ ਹੋ ਕੇ ਦਰਸ਼ਨ ਦੇ ਕੇ ਨਿਵਾਸ ਦੇ ਸਾਜੇ, ਮੈਂ ਮੰਗਦਾ ਸਾਂ ਉਹਦਾ ਮਿਲਾਪ ਤੇ ਤੁਸੀਂ ਚੁੱਪ ਕਰ ਲੈਂਦੇ ਤੇ ਮੇਰੇ ਕੋਲ ਨਹੀਂ, ਦੁਨੀਆਂ ਦੇ ਪਦਾਰਥ ਮੇਰੇ ਕੋਲ ਲੈ ਲਓ, ਤੂੰ ਉਹੀ ਏ। ਕਹਿਣ ਲੱਗੀ ਤਾਂ ਭਗਤਾ ਮੈਂ ਕੋਈ ਹਾਂ, ਤੇ ਤੂੰ ਇਹ ਝਾੜੂ ਮਾਰਦੀ ਪਈ ਏ, ਹਜ਼ਾਰਾਂ ਲੋਕ ਤੇਰੇ ਸ਼ਰਧਾਲੂ ਨੇ। ਉਹ ਕਹਿਣ ਲੱਗੀ ਇਹ ਜੇ ਸਰਵ ਕਲਾ ਸੰਪੂਰਨ ਰੱਬ ਆਪ ਆਇਆ, ਇਹਨਾਂ ਦੇ ਚਰਨਾਂ ਝਾੜੂ ਮਾਰ ਕੇ ਜੋ ਕੁਝ ਮਿਲਦਾ ਉਹ ਲੋਕਾਂ ਨੂੰ ਵੰਡੀਦਾ। ਤੇ ਕਹਿਣ ਲੱਗੇ ਸ਼ੁਕਰ ਏ, ਹੁਣ ਮੈਂ ਤੁਹਾਡੀ ਨਹੀਂ, ਜਿੱਥੋਂ ਤੁਸੀਂ ਮੰਗਦੇ ਹੋ ਮੈਂ ਉੱਥੇ ਆ ਕੇ ਜੁੜ ਗਿਆ ਵਾ। ਜਦੋਂ ਸਤਿਗੁਰੂ ਜੀ ਕਹਿੰਦੇ ਨੇ ਵੀ ਦੇਵਤਿਆਂ ਦੀ ਪੂਜਾ ਨਾ ਕਰੋ, ਅਕਾਲ ਦੀ ਕਰੋ ਜਾਂ ਕਿਸੇ ਹੋਰ, ਤੁਸੀਂ ਐਵੇਂ ਪੱਥਰਾਂ ਤੋਂ ਤੱਕ ਰੋਕਦੇ ਹੀ ਰੋਕਦੇ ਨੇ, ਗੱਲ ਚੱਲਦੀ ਵੀ ਇਹਨਾਂ ਸ਼ਕਤੀਆਂ ਤੋਂ ਰੋਕਦੇ ਨੇ। ਅਸੀਂ ਗੱਲ ਕਰਦੇ ਹਾਂ ਨਿੰਦਾ ਦੇ ਪੱਖ ਤੋਂ, ਜਦੋਂ ਮਨ ਕਰਦਾ ਕਿ ਉਹ ਛੋਟੇ ਨੇ ਮੇਰਾ ਸਾਹਿਬ ਵੱਡਾ ਏ, ਸਤਿਗੁਰੂ ਕਹਿੰਦੇ ਨਹੀਂ। ਸਤਿਗੁਰ ਕਹਿੰਦੇ ਤੁਹਾਨੂੰ ਇਹ ਇਸ ਕਰਕੇ ਦੱਸ ਰਹੇ ਹਾਂ ਭਈ ਇੱਕ ਇੱਕ ਦਾਤ ਮੰਗਣ ਲਈ ਇੱਕ ਇੱਕ ਦੇਵਤੇ ਕੋਲ ਨਾ ਜਾਓ, ਐਸੋ ਜਿਹਾ ਦਰ ਪਕੜੋ ਜਿੱਥੇ ਸਭੋ ਕੁਛ ਇੱਕੋ ਵਾਰ ਤੁਹਾਨੂੰ ਮਿਲੇਗਾ। ਜਿਵੇਂ ਸਾਹਿਬ ਕਹਿੰਦੇ ਜਿੱਤੜੇ ਪਲ ਮਨ ਬਾਂਚੀਏ, ਤਿੱਤੜੇ ਸਤਿਗੁਰ ਪਾ ਸੀ ਪਰ ਉਧਰ ਨੇ ਕਿਸੇ ਕੋਲ ਇਹ ਸ਼ਕਤੀ ਏ ਉਹ ਵਰ ਦੇ ਸਕਦਾ ਏ ਕੋਈ ਸ਼ਰਾਬ ਦੇ ਸਕਦਾ ਏ ਕੋਈ ਦੇ ਸਕਦਾ ਪੈਸਾ ਤੇ ਕੋਈ ਦੇ ਸਕਦਾ ਗੁਰੂ ਕੇ ਪਿਆਰੇ ਪਦਵੀ ਕੋਈ ਦੇ ਸਕਦਾ ਦੇਹ ਅਰੂਪਤਾ ਦੇਵਤਾ ਪਰ ਇਹ ਕਿਹੜਾ ਘਰ ਜਿੱਥੇ ਆਪਾਂ ਬੈਠੇ ਆ ਜਿੱਥੇ ਸਭੋ ਕੁਛ ਮਿਲਦਾ ਸੀ ਕੀ ਪੜ੍ਹਦੇ ਆ ਕਿਆ ਨਹੀਂ ਕਰ ਤੇਰੇ ਸੱਚ ਸਾਏ ਬਾ ਨਹੀਂ ਕਰ ਤੇਰੇ ਸੱਚ ਸਾਏ ਬਾ ਕਿਆ ਨਹੀਂ
ਕਰ ਤੇਰੇ ਸੱਚ ਸਾਏ ਬਾ ਨਹੀਂ ਕਰ ਤੇਰੇ ਸੱਚ ਸਾਏ ਬਾ
ਕਰਤਾ ਤੇਰੇ ਸਭ ਕਿਛ ਹੈ ਕਰਤਾ ਤੇਰੇ ਸਭ ਕਿਛ ਕਰਤਾ ਤੇਰੇ ਸਭ ਕਿਛ
ਹੈ
ਜਿਸ ਦੇ ਸੋ ਪਾਵੇ ਜਿਸ ਦੇ ਸੋ ਸਾਰਿਆਂ ਨੂੰ ਨੀ ਦਿੰਦਾ ਜਿਹਨੂੰ ਦੇਵੇ ਉਹ ਪ੍ਰਾਪਤ ਕਰਦਾ ਏ ਕਹਾਣੀ ਇਹ ਨੀ ਵੀ ਉਹ ਸਾਰਿਆਂ ਨੂੰ ਦਿੰਦਾ ਨੀ ਸੱਚਾਈ ਇਹ ਜੇ ਸਾਰੇ ਲੈਂਦੇ ਨਹੀਂ ਕਾਨ ਉਹ ਕਹਿੰਦੇ ਤੁਸੀਂ ਸ਼ਰਧਾ ਤੇ ਭਾਵਨਾ ਦਾ ਸਾਡਾ ਬਚਨ ਮੰਨੋ ਤੁਸੀਂ ਬੁੱਕ ਬਣਾਓ ਝੋਲੀ ਅੱਡੋ ਮਹਾਂਪੁਰਖਾਂ ਨੇ ਬਚਨ ਕੀਤਾ ਸੀ ਕਹਿੰਦੇ ਜਦੋਂ ਮੁਸਲਮਾਨ ਵੀਰ ਨਮਾਜ਼ ਅਦਾ ਕਰਦੇ ਨੇ ਤੇ ਕਰ ਇੱਕ ਤੇ ਹੱਥ ਜੋੜਦੇ ਨੇ ਤੇ ਨਾਲ ਇਸ ਤਰ੍ਹਾਂ ਬਣਾ ਲਈ ਉਹਨੂੰ ਅੱਲਾਹ ਤਾਲਾ ਇਸ ਤਰ੍ਹਾਂ ਨੀ ਕਰਦੇ ਕਹਿੰਦੇ ਉਹਦਾ ਪਤਾ ਕੀ ਮਤਲਬ ਏ ਕਹਿੰਦੇ ਹੇ ਅੱਲਾਹ ਤਾਲਾ ਤੇਰੇ ਕੋਲੋਂ ਮਿਹਰ ਮੰਗ ਰਿਹਾ ਤੇ ਤੂੰ ਹੁਣੇ ਦੇਣੀ ਏ ਤੇ ਜਿਹਨੇ ਬੁੱਕ ਹੀ ਨਾ ਬਣਾਈ ਤੇ ਤੂੰ ਪਾਏਗਾ ਕਿਹਦੇ ਵਿੱਚ ਤਿਆਰ ਨੇ ਤੇ ਹੁਣੇ ਮਿਹਰ ਹੋਵੇ ਤੇ ਬੁੱਕ ਮੇਰੀ ਤਿਆਰ ਬਾਹਰ ਲਈ ਤੂੰ ਅੱਛੀ ਬਾਤ ਏ ਸਿਦਕ ਦੀ ਕਹਿ ਰਹੇ ਹੋ ਮੰਗੀ ਜਾ ਰਹੇ ਆ ਪਰ ਉਹ ਦਾਤਾ ਜਿਹੜਾ ਕੰਮ ਕਹਿੰਦਾ ਆਪ ਕਰੋ ਤੇ ਅਸੀਂ ਹੁਣੇ ਦਾਤਾ ਲਿਆਂਗੇ ਕਹਿੰਦੇ ਉਹਦੇ ਬਾਰੇ ਸੋਚਾਂਗੇ ਹੁਣ ਪਹਿਲੀ ਤਰੀਕ ਨੂੰ ਅੰਮ੍ਰਿਤ ਸੰਚਾਰ ਰੱਖਿਆ ਵੇਖਿਆ ਦੇਖਾਂ ਇਹ ਬਚਨ ਤੇ ਸਾਰਿਆਂ ਨੂੰ ਸੁਣਾਏ ਜਾਣੇ ਨੇ ਨਾ ਕਲਗੀਆਂ ਵਾਲੇ ਦਾ ਹੁਕਮ ਪਈ ਅੰਮ੍ਰਿਤ ਛਕੋ ਸਾਡੇ ਬਣੋ ਸਭੋ ਕੁਝ ਤੁਹਾਡੀ ਝੋਲੀ ਪਾਵਾਂਗੇ ਪਰ ਸਾਰੇ ਦੇ ਅੰਦਰ ਤਿਆਰ ਤੇ ਨਹੀਂ ਉਹ ਹੋਣਗੇ ਦੇਣ ਵਾਲੇ ਦਾ ਕਸੂਰ ਏ ਤੇ ਲੈਣ ਵਾਲਾ ਢਿੱਲ ਕਰ ਤਿਆ ਪੜ੍ਹਦੇ ਪਏ ਨਾ ਜਿਸ ਦੇ ਸੋ ਪਾਵੇ ਸਾਰਿਆਂ ਨੂੰ ਕਿਉਂ ਨੀ ਦੇਂਦਾ ਉਹ ਦੇਂਦਾ ਏ ਲੈਣ ਵਾਲੇ ਕਹਿੰਦੇ ਸਲਾਹ ਕਰਾਂਗੇ ਕੁਝ ਸਾਲ ਕੁਝ ਮਹੀਨੇ ਫਿਰ ਵੇਖਾਂਗੇ ਤੇ ਫਿਰ ਉਹਨੂੰ ਕਾਹਦਾ ਦੋਸ਼ ਉਹ ਪਾਉਣੇ ਉਹਨੂੰ ਤਾਂ ਪਿਆ ਜੋ ਸਾਨੂੰ ਗੁਰੂ ਅਮਰਦਾਸ ਪਿਤਾ ਜੀ ਰੋਜ਼ ਕਹਿੰਦੇ ਪੜ੍ਹੋ ਤੇ ਕਹਿੰਦੇ ਭਰੋਸਾ ਵੀ ਕਰੋ ਵੀ ਕਿਹੜੀ ਚੀਜ਼ ਨੇ ਤੇਰੇ ਘਰ ਅੰਦਰ ਪਰ ਸਾਡੇ ਘਰ ਅੰਦਰ ਉਹਦੇ ਬਚਨ ਮੰਨਣ ਦੀ ਚੀਜ਼ ਨਹੀਂ ਪਾਉਂਦੇ ਜਦੋਂ ਆ ਗਈ ਉਦੋਂ ਕਹਾਣੀ ਬਣ ਗਈ ਇੱਕ ਵਾਰ ਫਿਰ ਉਹਨਾਂ ਨੂੰ ਹੀ ਸੰਬੋਧਨ ਕਰਕੇ ਪੜ੍ਹਨਾ ਕਿਆ ਨਹੀਂ ਕਰ ਤੇਰੇ ਸੱਚ ਸਾਹਿਬਾ ਕਿਆ ਨਹੀਂ ਕਰ ਤੇਰੇ ਸੱਚ ਸਾਹਿਬਾ ਕਿਆ ਨਫ਼ਰਤ ਨਾ ਕਿਸੇ ਨੂੰ ਕਰੋ ਤੀਜੀ ਗੱਲ ਸਤਿਗੁਰੂ ਛੁਟਿਆ ਕੇ ਨਹੀਂ ਦਿਖਾਉਂਦੇ ਕਹਿੰਦੇ ਉੱਥੇ ਇੱਕ ਇੱਕ ਦਾਤ ਜੋ ਲਵੋਗੇ ਸਿੱਧਾ ਉਹ ਦਰ ਮੰਨੋ ਜਿੱਥੇ ਘੁਬਾਰ ਹੀ ਸਭੋ ਕੁਝ ਮਿਲੇ। ਉਹ ਸਾਡੇ ਭਲੇ ਲਈ ਇੱਕ ਇੱਕ ਚੀਜ਼ ਮੰਗੋਗੇ, ਸਭੋ ਕੁਝ ਕਿਉਂ ਨੀ ਤੁਸੀਂ ਮੰਗ ਲੈਂਦੇ। ਕਲਗੀਆਂ ਵਾਲੇ ਪਿਤਾ ਜੀ ਨੇ ਕਿਹਾ ਸੀ ਨਾ, ਜਦੋਂ ਰਾਜੇ ਭੀਮ ਚੰਦ ਨੇ ਚਲਾਕੀ ਕਰਨੀ ਚਾਹੀ, ਕਹਿੰਦੇ ਜੀ ਪੁੱਤ ਦਾ ਸੁਹਾਗਾ ਲੱਗਣਾ ਹੈ ਤੇ ਤੁਹਾਡੇ ਕੋਲ ਸਮਾਨ ਬਹੁਤ ਕੀਮਤੀ ਜਿਹੜਾ ਰਾਜਿਆਂ ਕੋਲ ਵੀ ਨਹੀਂ, ਕੀਮਤੀ ਚਾਂਦਨੀ, ਪੰਜ ਕਲਾ ਸ਼ਸਤਰ, ਕਾਠੀ ਜਿਹਦੀ ਚਿੱਟੀ ਧਾਰੀ ਹੈ ਸੁੰਦ ਤੋਂ ਲੈ ਕੇ ਪੂਸ਼ਲ ਤੱਕ, ਤੇ ਅਸੀਂ ਚਾਹੁੰਦੇ ਹਾਂ ਕਿ ਉਹ ਸਾਨੂੰ ਨਾ ਸੁਹਾਗ ਲਈ ਕੁੜਮਾਈ ਲਈ ਦੇ ਦਿਓ। ਪ੍ਰਾਹੁਣੇ ਆਉਣਗੇ, ਮੇਰੀ ਟੌਰ ਬਣੇਗੀ, ਰਾਜੇ ਵੇਖਣਗੇ ਕਿ ਬੜਾ ਕੀਮਤੀ ਹੈ ਇਹ ਮਨੁੱਖ ਲਈ। ਇਹ ਲਾਲਸਾ ਹੈ ਨਾ, ਕਈ ਲੋਕਾਂ ਦੀ ਨਿਗਾਹ ਵਿੱਚ ਮੈਂ ਖਾਸ ਬਣਾ ਤੇ ਸੋਹਣਾ ਬਣਾ। ਸਤਿਗੁਰੂ ਕਹਿੰਦੇ ਸੋਹਣੇ ਗੁਣਾਂ ਨਾਲ ਬਣਨ ਦੀ ਕੋਸ਼ਿਸ਼ ਕਰੋ, ਨਾ ਕਿ ਬਾਹਰੋਂ ਐਵੇਂ ਦੋ ਦਿਨ ਲਈ ਕੋਈ ਭੇਦ ਬਣਾ ਕੇ ਉਹ ਤਾਂ ਬਾਅਦ ਵਿੱਚ ਫਿਰ ਲਾਣਾ ਉਤਰ ਜਾਏਗੀ। ਇਹ ਗਿਆ ਤੇ ਪੰਮਾ ਕ੍ਰੋਧ ਆਇਆ ਉਹਦੇ ਵੱਲੋਂ, ਇੱਥੇ ਅੰਦਰ ਉਹਦੇ ਬੇਈਮਾਨੀ ਸੀ ਕਿ ਆਹ ਚੀਜ਼ਾਂ ਮੰਗਾਂ ਦਾ ਜਦੋਂ ਮਿਲਦੀਆਂ ਤੇ ਫਿਰ ਮੁੱਕਰ ਜਾਵਾਂਗਾ, ਮੈਂ ਰਾਜਾ ਵਾਂ ਫਕੀਰ ਨੇ, ਮੈਂ ਦੇਣੀਆਂ ਨੇ, ਐਵੇਂ ਪਹਿਲਾਂ ਟਾਲ ਮਟੋਲ ਕਰਾਂਗਾ, ਮੁੜ ਕੇ ਪੱਕਾ ਕਬਜ਼ਾ ਕਰਾਂਗਾ। ਉਹ ਕਹਿਣ ਲੱਗਾ ਮੈਂ ਰਾਜਾ ਵਾਂ ਤੇ ਮੈਂ ਦੇਣੀਆਂ ਨੀ, ਜੇ ਲੜਾਈ ਕਰਨਗੇ ਤੇ ਮੇਰੇ ਕੋਲ ਫੌਜਾਂ ਨੇ। ਉਹਨੂੰ ਇਹ ਨਹੀਂ ਸੀ ਪਤਾ ਇਹ ਗੁਰੂ ਗੋਬਿੰਦ ਸਿੰਘ ਪਿਤਾ ਜੀ ਉਹ ਫਕੀਰ ਨਹੀਂ ਹਨ ਜਿਹੜੇ ਪਿੰਡੇ ਦੇ ਸਵਾਹ ਬਣ ਕੇ ਇੱਕ ਪਾਸੇ ਦੇ ਤੁਰ ਜਾਂਦੇ। ਕੌਣ? ਇਹ ਦੀਨ ਦੁਨੀ ਦਾ ਮਾਲਕ ਕੇ, ਇਹ ਰਾਜਾ ਜੋਗੀ ਏ, ਇਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਏ, ਜਿਹੜਾ ਫੌਜਾਂ ਦਾ ਵੀ ਮਾਲਕ ਏ, ਫਕੀਰਾਂ ਦਾ ਵੀ ਮਾਲਕ ਏ। ਇਹਦੇ ਕੋਲ ਦੋਨੋਂ ਤਾਕਤਾਂ ਨੇ। ਜਦੋਂ ਆਏ ਨਾ ਤੇ ਪੰਮਾ ਕ੍ਰੋਧ ਆਰਾਮ ਨਾਲ ਇਹ ਦੇ ਰਿਹਾ ਸੀ ਕਿ ਆਹ ਚੀਜ਼ਾਂ ਦੇ ਦਿਓ ਜੀ, ਪਿਆਰ ਦੀ ਵੱਧ ਹੈ, ਰਾਜੇ ਤੁਹਾਨੂੰ ਬਹੁਤ ਪਿਆਰ ਕਰਦੇ। ਸਤਿਗੁਰੂ ਮੁਸਕਰਾਉਂਦਾ ਕਹਿਣ ਲੱਗੇ ਪੰਮਾ ਕ੍ਰੋਧ, ਰਾਜੇ ਭੀਮ ਚੰਦ ਨੇ ਮੰਗਿਆ ਵੀ ਪਰ ਮੰਗਣ ਦੀ ਜਾਤ ਨਾ ਵਿਚਾਰੇ ਆਏ। ਕਹਿੰਦੇ ਜੀ ਹੁਕਮ ਕਰੋ। ਕਹਿੰਦੇ ਜੀ ਉਹਨੇ ਪੰਜ ਸੱਤ ਚੀਜ਼ਾਂ ਮੰਗਾ ਘੱਲੀਆਂ ਨੇ, ਕਮਲੇ ਨੂੰ ਕੇ ਪਤਾ ਹੁੰਦਾ ਸਾਨੂੰ ਮੰਗ ਲੈਂਦਾ, ਜਿੱਥੇ ਅਸੀਂ ਜਾਂਦੇ ਇਹ ਚੀਜ਼ਾਂ ਤੇ ਆਪੇ ਆ ਜਾਣੀਆਂ ਸੀ, ਇੱਥੇ ਮੰਗਣ ਦੀ ਲੋੜ ਹੀ ਨਹੀਂ ਸੀ। ਤੂੰ ਚੀਜ਼ਾਂ ਮੰਗੀਆਂ ਨੇ ਪਰ ਸਾਨੂੰ ਹੀ ਮੰਗਿਆ, ਇਹ ਰਾਜੇ ਭੀਮ ਚੰਦ ਦਾ ਖਾਲ ਨਹੀਂ, ਖਾਲ ਸਾਡਾ ਵੀ ਇਹ ਬੋਲੀ ਹੈ। ਪਿਆਰਿਓ ਮਨ ਕਹਿੰਦਾ ਆਹ ਚੀਜ਼ਾਂ ਦਿਓ, ਤੇ ਜਦੋਂ ਗੱਲ ਆਵੇਗੀ ਅੰਮ੍ਰਿਤ ਦੀ, ਨਿਤਨੇਮ ਦੀ, ਭਜਨ ਸਿਮਰਨ ਦੀ, ਇਹ ਕਹਿੰਦੇ ਤੁਸੀਂ ਕਰ ਲਿਆ ਜੇ ਅਸੀਂ ਪੈਸੇ ਦੇ ਦਿਆਂਗੇ, ਉੱਥੇ ਕਹਾਣੀ ਫਿਰ ਵਿਗੜ ਜਾਂਦੀ ਹੈ। ਪਿਆਰਿਓ ਕਦੇ ਨਾ ਭੁਲੇਖਾ ਰੱਖਣਾ ਕਿ ਦਾਤਾ ਨਹੀਂ ਦਿੰਦਾ। ਦਾਤਾ ਕਹਿੰਦਾ ਮੈਂ ਤੇ ਅੱਛੇ ਪੈਰ ਉਤਾਵਲਾ ਵਾਂ, ਗੁਰੂ ਨਾਨਕ ਸਾਹਿਬ ਤਲਵੰਡੀ ਘਰ ਘਰ ਲੈ ਦੱਸਣ ਲਈ ਦਾਤਾਂ ਲੈ ਲਓ। ਗੁਰੂ ਤੇਗ ਬਹਾਦਰ ਪਿਤਾ ਜੀ ਨੇ ਕਿਤਨੀ ਦੂਰ ਦੂਰ ਤੱਕ ਚਰਨ ਪਾਏ, ਦਾਤਾਂ ਲੈ ਲਓ। ਤੇ ਕਈਆਂ ਨੇ ਦਰਵਾਜੇ ਬੰਦ ਕਰ ਲਏ, ਜਾਣ ਕੇ ਪਤਾ ਨੀ ਸੀ ਜਿਨ੍ਹਾਂ ਨੂੰ, ਕੋਈ ਖਾਲ ਸਾਡਿਆਂ ਨੇ ਮੰਨ ਲੈ। ਹੁਣ ਸਤਿਗੁਰੂ ਜੀ ਉਦੋਂ ਸ਼ਰੀਰ ਰਾਹੀਂ, ਹੁਣ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਰ ਸ਼ਹਿਰ ਅੰਦਰ ਜਿੱਥੇ ਜਿੱਥੇ ਉਹਨਾਂ ਦੇ ਪਿਆਰੇ ਬੈਠੇ, ਪ੍ਰਕਾਸ਼ਮਾਨ ਨੇ ਕਥਾ ਕੀਰਤਨ ਰਾਹੀਂ, ਬਾਣੀ ਰਾਹੀਂ ਸਤਿਗੁਰੂ ਕਹਿੰਦੇ ਆਓ। ਤੇ ਮਨ ਕਹਿੰਦਾ ਜੀ ਠੀਕ ਹੈ, ਨਹੀਂ ਮੇਰੀਆਂ ਮੰਗਾਂ ਪੂਰੀਆਂ ਕਰੋ, ਇਹ ਗੱਲਾਂ ਬਾਅਦ ਚ ਵੇਖਾਂਗੇ। ਪਿਆਰੇ ਬਹੁਤ ਪਿੱਛੇ ਦੀ ਕਹਾਣੀ ਅਸੀਂ ਸ਼ੁਰੂ ਕਰ ਲਈਏ। ਸਤਿਗੁਰੂ ਤੇ ਜਾਂਦੇ ਇੱਕਦਮ ਦਾਤੇ ਬਣਾਉਣਾ ਸਾਨੂੰ, ਪਰ ਇਹ ਭੁਲੇਖੇ ਅਣਜਾਣ ਪੁਣੇ ਦੇ ਅੰਦਰ ਮਨ ਦੇਰੀ ਦੇਰ ਕਰੀ ਜਾਂਦਾ ਹੈ। ਤੇ ਸਤਿਗੁਰੂ ਫਿਰ ਬਹੁਤੀ ਵਾਰੀ ਪਿਆਰ ਚਾਰ ਕੇ ਪਤਾ ਕੀ ਕਹਿੰਦੇ, ਕਹਿੰਦੇ ਇਹ ਤੇਰਾ ਅਵਸਰ, ਇਹ ਤੇਰੀ ਬਾਤ। ਇੱਕੋ ਵਾਰੀ ਵਾਰੀ ਮਿਲੀ ਆ, ਹੁਣ ਇਹਨੂੰ ਸੰਭਾਲ ਲੈ। ਘੱਟ ਪਿੱਤਰ ਤੂੰ ਦੇਖ ਵਿਚਾਰ, ਆਪਣੇ ਅੰਦਰ ਵਿਚਾਰ ਕਰ। ਗੁਰੂ ਕੇ ਪਿਆਰਿਓ ਭੱਟ ਸਾਹਿਬਾਨ ਅਕਾਲ ਪੁਰਖ ਨੂੰ ਵੇਖ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਅੰਦਰੋਂ, ਤੇ ਉਹਨਾਂ ਦੀ ਮਹਿਮਾ ਕੀਤੀ ਜਾ ਰਹੀ ਹੈ। ਨਾ ਇੱਥੇ ਨਫ਼ਰਤ, ਨਾ ਕੋਈ ਦੇਵਤਿਆਂ ਨਾਲ ਤੁਲਨਾ ਹੀ। ਪਿਆਰਿਓ ਉਹਨਾਂ ਦੇ ਮਗਰ ਜਿਹੜੀ ਸ਼ਕਤੀ ਕੰਮ ਕਰਦੀ ਉਹ ਦਰਤਿਆਲ ਹੈ। ਪਿਆਰ ਨਾਲ ਅਗਲੇ ਸੋਈਤਾਂ ਦੀ ਅਰਥ ਕਰਨ ਤੋਂ ਪਹਿਲਾਂ ਇੱਕ ਵਾਰ ਪੜੋ ਪਿਆਰ ਨਾਲ ਦੇ ਹੋਵਨਾ ਕੁਰਬਾਨ ਸਾਈ ਆਪਣੇ, ਹੋਵਨਾ ਕੁਰਬਾਨ ਸਾਈ ਆਪਣੇ,
ਹੋਵਨਾ ਕੁਰਬਾਨ ਸਾਈ ਆਪਣੇ, ਹੋਵਨਾ ਕੁਰਬਾਨ ਸਾਈ ਆਪਣੇ।
ਭਗਤ ਜੈ ਦੇਵ ਜੀ ਨੇ, ਭਗਤ ਤ੍ਰਿਲੋਚਨ ਜੀ ਨੇ, ਨਾਮਾ ਭਗਤ ਕਬੀਰ, ਭਗਤ ਕਬੀਰ ਸਾਹਿਬ ਤੇ ਭਗਤ ਨਾਮ ਦੇਵ ਜੀ, ਠੀਕ ਹੈ। ਨਾਮਾ ਭਗਤ ਕਬੀਰ ਸਦਾ ਗਾਵੇ ਸਮ ਲੋਚਨ, ਸਦਾ ਹੀ ਗਾਉਂਦੇ ਨੇ ਇੱਕੋ ਜਿਹੀ ਦ੍ਰਿਸ਼ਟੀ ਰੱਖ ਕੇ। ਇਹ ਨਹੀਂ ਕਿ ਕੌਣ ਬੁਰਾ ਕੌਣ ਭਲਾ, ਉਹਨਾਂ ਨੂੰ ਇੱਕ ਦ੍ਰਿਸ਼ਟੀ ਦਿੱਤੀ ਸੀ ਤੇ ਤੁਸੀਂ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਦਿੱਤੀ ਸੀ। ਅਗਲਾ ਵਚਨ ਹੈ, ਕਹਿੰਦੇ ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ। ਭਗਤ ਬੇਣੀ ਜੀ ਉਹਨਾਂ ਦੀ ਬਾਣੀ ਸਤਿਪੁਰਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਸਰੂਪ ਅੰਦਰ ਉਹਨਾਂ ਨੇ ਵੀ ਗੁਣ ਤੁਹਾਡੇ ਰਵੇ ਕਰਨ। ਅੱਗੇ ਬਚੇ ਨੇ ਸਹਿਜ ਆਤਮ ਰੰਗ ਮਾਣੈ, ਆਤਮਕ ਅਡੋਲਤਾ ਅੰਦਰ ਆਤਮਕ ਰੰਗ ਗੁਰੂ ਨਾਨਕ ਸਾਹਿਬ ਤੁਸੀਂ ਮਾਣਦੇ ਤੇ ਕੋਈ ਇਹਨਾਂ ਭਗਤਾਂ ਨੂੰ ਤੁਸਾਂ ਨੇ ਬਖਸ਼ਿਸ਼ ਕੀਤੇ ਨੂੰ। ਯੋਗ ਧਿਆਨ ਅਰ ਗਿਆਨ ਬਿਨਾਂ ਪ੍ਰਭ ਅਵਰ ਨਾ ਜਾਣੇ ਦਾ ਵਿਸਰਾਮ ਲੈਣਾ ਏ। ਜੋਤ ਧਿਆਨ ਗੁਰ ਗਿਆਨ ਇੱਥੇ ਬਿਨਾਂ ਪ੍ਰਭ ਅਵਰ ਨਾ ਜਾਣੇ, ਕਹਿੰਦੇ ਬਗੈਰ ਅਕਾਲ ਪੁਰਖ ਤੋਂ ਕੋਈ ਹੋਰ ਕਿਸੇ ਦਾ ਧਿਆਨ ਨਹੀਂ ਧਰਿਆ। ਗਿਆਨ ਵੀ ਤੁਹਾਡੇ ਕੋਲੋਂ ਤੇ ਧਿਆਨ ਵੀ ਤੁਹਾਡਾ ਧਰਿਆ ਹੈ। ਜੋਗ ਦਾ ਸੁਣਦੇ ਜੁੜਨਾ, ਬਗੈਰ ਪ੍ਰਭੂ ਤੋਂ ਬਗੈਰ ਗੁਰੂ ਨਾਨਕ ਸਾਹਿਬ ਤੋਂ ਕਿਸੇ ਦੂਜੇ ਦੀ ਲੋੜ ਹੀ ਨਹੀਂ ਪਈ। ਇੱਕੋ ਹੀ ਸੁਖ ਦੇਓ ਪ੍ਰੀਖਿਅਤ ਇੱਚੋਂ ਕੱਖੇ ਦੇ ਚੱਲੇ ਕਲਮ ਤੁੰਦਾ ਅੱਧਾ ਕਾਕਾ। ਜਦੋਂ ਸੰਖਿਆ ਤਰ੍ਹਾਂ ਦੇ ਵਿਦਵਾਨ ਵੀ ਉਹ ਗੁਰਮੁਖ ਇਹਦਾ ਉਚਾਰਨ ਕਰਨਾ ਫਿਰ ਦੱਸਦੇ ਨੇ। ਪ੍ਰੀਖਿਅਤ ਨਹੀਂ ਪ੍ਰੀਖਿਅਤ, ਉਹਦਾ ਜਿਵੇਂ ਐੜੀ ਦੀ ਆਵਾਜ਼ ਪਾਉਂਦੀ ਚੋੜੀ, ਉਸੇ ਤਰ੍ਹਾਂ ਦੇ ਅੱਧੇ ਖਾਕੇ ਦੀ ਆਵਾਜ਼ ਆਈ। ਤੱਤੇ ਨੂੰ ਅੱਗੇ ਔਂਕਾਰ ਸੁਖਦੇਵ ਤੇ ਸੁਖਦੇਵ ਰਿਸ਼ੀ ਜੀ ਵੇਦ ਵਿਆਸ ਜੀ ਦੇ ਪੁੱਤਰ ਪ੍ਰੀਖਿਅਤ ਪੈਰੋ ਇਹ ਰਾਜਾ ਜਿਹਨੂੰ ਇਹ ਸੁਖਦੇਵ ਜੀ ਨੇ ਕਦੇ ਭਾਗਵਤ ਪੁਰਾਣ ਸੁਣਾਇਆ ਸੀ, ਕਹਿੰਦੇ ਉਹ ਵੀ ਸਤਿਗੁਰੂ ਤੁਹਾਡੇ ਗੁਣ ਗਾ ਰਹੇ। ਗੌਤਮ ਰਿਖ ਜਸ ਗਾਇਓ, ਗੌਤਮ ਰਿਸ਼ੀ ਜੀ ਨੇ ਤੁਹਾਡਾ ਹੀ ਜਸ ਗਾਇਆ। ਕਲ ਕਲ ਸੁਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ। ਭੱਟ ਕਲ ਜੀ ਕਹਿੰਦੇ ਜੀ ਤੁਹਾਡਾ ਸੋਹਣਾ ਜਸ ਮੈਂ ਵੀ ਗਾਇਆ, ਇਹਨਾਂ ਨੇ ਵੀ ਗਾਇਆ ਤੇ ਜਗਤ ਦੇ ਅੰਦਰ ਨਿਤ ਨਵਾਂ ਬਣ ਬਣ ਕੇ ਤੁਹਾਡਾ ਜਸ ਤੇ ਲੋਕ ਗਾ ਰਹੇ ਨੇ। ਰੋਜ਼ ਹੀ ਗੁਰੂ ਨਾਨਕ ਸਾਹਿਬ ਨਿਤ ਨਵੀਆਂ ਖੁਸ਼ੀਆਂ ਦਿੰਦੇ, ਨਿਤ ਨਵੀਂ ਅੰਦਾਜ਼ ਵਿੱਚ ਮੇਰਾ ਕਰਦੇ, ਨਵੇਂ ਨਵੇਂ ਜਾਪਦੇ। ਕਦੇ ਗੁਰੂ ਨਾਨਕ ਸਾਹਿਬ ਪੁਰਾਣੇ ਲੱਗਦੇ, ਕੋਈ ਹੋਰ ਕਿਧਰੇ ਝਾਤ ਮਾਰੋਗੇ ਨਾ ਤੇ ਉਹਨਾਂ ਦਾ ਜੀਵਨ ਅੱਜ ਦੇ ਯੁੱਗ ਨਾਲ ਨਹੀਂ ਮਿਲੇਗਾ। ਤੇ ਗੁਰੂ ਨਾਨਕ ਸਾਹਿਬ ਜੀ ਦਾ ਹਰ ਬਚਨ ਇੰਜ ਲੱਗੇਗਾ ਜਿਵੇਂ ਅੱਜ ਲਈ ਸਤਿਗੁਰਾਂ ਨੇ ਵਰਤਿਆ ਹੈ। ਤੇ ਕਈਆਂ ਜਿਨ੍ਹਾਂ ਨੇ ਕਦੇ ਬਾਣੀ ਪੜ੍ਹੀ ਨੀ ਸਮਝੀ ਨੀ, ਉਹ ਕਹਿਣਗੇ ਜੀ ਉਦੋਂ ਲੋੜ ਸੀ ਮਹਾਰਾਜ ਦੀ ਬਾਣੀ ਦੀ, ਉਹਨਾਂ ਦੇ ਉਪਦੇਸ਼ ਦੀ। ਹੁਣ ਤੇ ਦੁਨੀਆਂ ਬੜੀ ਅਡਵਾਂਸ ਸੀ, ਕੁੱਲ ਕਿੱਥੇ ਚਲੀ ਗਈ ਹੈ। ਜਿੰਨੀ ਉਦੋਂ ਦੁਖੀ ਸੀ ਓਨੀ ਕੌਣ ਹੈ, ਜੋ ਕੁਝ ਉਦੋਂ ਸੀ ਚੰਗਾ ਮਾੜਾ ਹੁਣ। ਪਰ ਅਣਜਾਣ ਪੁਣੇ ਚ ਗਲਤਾਂ ਨਿਕਲਦੀਆਂ ਨੇ, ਸੱਚਾਈ ਨਹੀਂ ਹੁੰਦੀ ਉਹਦੇ ਅੰਦਰ। ਫਿਰ ਬੱਚੇ ਨੇ ਗੁਣ ਗਾਵੇ ਪਾਇਆਲ ਭਗਤ ਨਾਦਾਲ ਭਯੰਗਮ, ਪਾਏ ਪਤਾਲਾਂ ਵਿੱਚ ਵੀ ਨਾਲ ਭਿੰਗਮ। ਕਹਿੰਦੇ ਸੱਪ ਨੂੰ ਸੱਪਾਂ ਦੇ ਮੁਖੀ ਸ਼ੇਸ਼ ਨਾਗ ਵਰਗੇ ਉਹ ਵੀ ਤੁਹਾਨੂੰ ਗਾ ਰਹੇ ਨੇ। ਮਹਾਂਦੇਵ ਗੁਣ ਰਵੈ ਸ਼ਿਵਜੀ ਭਗਵਾਨ ਤੁਹਾਡੇ ਗੁਣ ਗਾ ਰਹੇ। ਕਹਿੰਦੇ ਮਹਾਂਦੇਵ ਗੁਣ ਰਵੈ ਸਦਾ ਜੋਗੀ ਜਤ ਜੰਗਮ, ਜੋਗੀ ਲੋਕ ਜਤੀ ਲੋਕ ਜੰਗਮ, ਸਾਰੇ ਗੁਣ ਗਾਵੇ ਮੁਨ ਵਿਆਸ ਜਿਨ ਵੇਦ ਵਿਆਕਰਨ ਵਿਚਾਰੇ। ਸਾਨੂੰ ਤੇ ਖੁਸ਼ ਹੋਣਾ ਚਾਹੀਦਾ ਕਿ ਸਾਡੇ ਗੁਰੂ ਨਾਨਕ ਸਾਹਿਬ ਉਹ ਨੇ। ਲੋਕੀ ਕਹਿੰਦੇ ਵੇਦ ਵਿਆਸ ਵੱਡੇ, ਕਹਿੰਦੇ ਜਿਹਨੇ ਵਿਆਕਰਨ ਉਚਾਰੀ ਪਿਆਰੇ ਵੇਦ ਉਚਾਰੇ, ਕਹਿੰਦੇ ਉਹ ਵੀ ਗੁਰੂ ਨਾਨਕ ਸਾਹਿਬ ਤੁਹਾਡੇ ਗੁਣ ਦਾਦਾ ਤੇ ਉਹਨੇ ਇਹ ਇੰਨਾ ਕੁ ਗਿਆਨ ਪਿਆਰਾ। ਫਿਰ ਬੱਚਿਆਂ ਨੇ ਕਹਿੰਦੇ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ। ਇੱਥੇ ਥੋੜਾ ਜਿਹਾ ਪਾਠ ਕੋਸ਼ਿਸ਼ ਕਰਦੇ ਹਾਂ। ਸਵਾਰੀ ਦੇ ਅੱਗੇ ਐਡਾ ਮੁਕਤਾ ਏ, ਸਵਾਰੀ ਜਦੋਂ ਰੀਮ ਲੰਬਾ ਕਰਾਂਗੇ ਐਡੇ ਦਾ ਉਚਾਰਨ ਆਪੇ ਆਏਗਾ। ਇਹਦਾ ਅਰਥ ਇਹ ਵੇ ਜਿਹੜੇ ਬ੍ਰਹਮਾ ਨੂੰ ਕਹਿੰਦੇ ਨੇ ਨਾ ਸ੍ਰਿਸ਼ਟੀ ਨੂੰ ਸਵਾਰਦਾ ਏ, ਉਹਦੀ ਡਿਊਟੀ ਲੱਗੀ, ਕਹਿੰਦੇ ਉਹਨੇ ਵੀ ਤੁਹਾਡੇ ਕੋਲੋਂ ਹੀ ਤਾਕਤ ਲਈ ਤੇ ਤੁਹਾਡੇ ਹੁਕਮ ਵਿੱਚ ਹੀ ਉਹ ਕਰ ਰਿਹਾ। ਉਹ ਕੋਈ ਆਜ਼ਾਦ ਨਹੀਂ, ਉਹ ਕੋਈ ਵੱਖਰਾ ਨਹੀਂ, ਵਰਤਦੀ ਸ਼ਕਤੀ ਆਪਣੀ ਨਿਰੰਕਾਰ ਦੀ। ਪਰ ਇਹਨਾਂ ਲੋਕਾਂ ਦੀਆਂ ਭਗਤੀਆਂ ਸਨ ਵਿਸ਼ਨੂੰ ਸ਼ਿਵ ਜੀ ਬ੍ਰਹਮਾ ਬਹੁਤ ਕੀਤੀ। ਜਦੋਂ ਰੱਬ ਜੀ ਖੁਸ਼ ਹੋਏ ਤੇ ਮੰਗ ਲਿਆ, ਕਿਸੇ ਨੇ ਕਿਹਾ ਮੈਨੂੰ ਡਿਊਟੀ ਦੇ ਦਿਓ ਮੈਂ ਜਗਤ ਦੀ ਉਤਪਤੀ ਕਰਾਂ, ਕਿਸੇ ਨੇ ਕਿਹਾ ਮੈਨੂੰ ਮਾਰਨ ਦੀ ਡਿਊਟੀ ਦੇ ਦਿਓ, ਕਿਸੇ ਨੇ ਕਿਹਾ ਰੋਜੀ ਦੀ, ਕਹਿੰਦੇ ਚਲੋ ਤਿੰਨਾਂ ਦੀ ਡਿਊਟੀ ਲਾਈ ਕਰੀ ਚੱਲੋ। ਪਰ ਉਹ ਪਿੱਛੋਂ ਰੋਜੀ ਦੇਵੇਗਾ ਤੇ ਪਰਮਾਤਮਾ ਨਾ ਪੈਦਾ ਕਰਨ ਦਾ ਹੁਕਮ ਤੇ ਆਪ ਦੇਵੇਗਾ। ਜਿਵੇਂ ਤੁਸੀਂ ਨੀ ਡਿਊਟੀਆਂ ਅੱਗੋਂ ਦੇ ਵੰਡ ਦਿੰਦੇ ਹੋ, ਪਰ ਉਹ ਇਹਨਾਂ ਵੀ ਮੇਰੀ ਆਹ ਡਿਊਟੀ ਹੋਵੇ ਪ੍ਰਧਾਨ ਦੀ, ਸੈਕਟਰੀ ਦੀ, ਜਾਂ ਕਿਧਰੇ ਖਾਸ ਭੰਡਾਰ ਦੀ, ਮੈਨੂੰ ਪੁੱਛ ਕੇ ਲੋਕੀ ਲੰਘਣ, ਇਹ ਉਹਨਾਂ ਕੋਲ ਭੁੱਲ ਆਉਂਦੀ। ਤਾਂ ਸਤਿਗੁਰੂ ਕਹਿੰਦੇ ਨੇ ਹਉਮੈ ਵਿੱਚੋਂ ਉਹ ਮੰਗ ਲਿਆ, ਉਹਨਾਂ ਨੇ ਆਪਣੀ ਪੌਂਦ ਬਣਾਈ। ਸਾਨੂੰ ਕਹਿੰਦੇ ਇਹ ਨਾ ਕਿਹਾ ਜੇ ਤੁਸੀਂ ਉਹਦੇ ਵਿੱਚ ਸਮਾਨ ਦੀ ਬੇਨਤੀ ਕਰਨੀ ਆਪਣੇ ਚ ਸਮਾਰ। ਪਰ ਇੱਥੇ ਬਚਨ ਨੇ ਜੀ ਤੁਹਾਡਾ ਗੁਣ ਕਾਰਨ ਬ੍ਰਹਮਾ ਜੀ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣ। ਆਹ ਪੰਕਤੀ ਜੇ ਜਿਹੜੀ ਅਕਾਲ ਪੁਰਖ ਤੇ ਗੁਰੂ ਨਾਨਕ ਸਾਹਿਬ ਨੂੰ ਫਿਰ ਇੱਕ ਬਣਾ ਕੇ ਪੇਸ਼ ਕਰਦੀ ਹੈ, ਵਾਰ ਵਾਰ ਕਰ ਰਹੇ ਨੇ ਇੱਥੇ ਸਪਸ਼ਟ। ਕਹਿੰਦੇ ਜਿਹੜਾ ਵਾਹਿਗੁਰੂ ਬ੍ਰਹਿਮੰਡਾਂ ਖੰਡਾਂ ਚ ਪੂਰਨ ਬ੍ਰਹਮ ਫੈਲਿਆ ਹੋਇਆ ਹੈ, ਉਹਦੇ ਅਸੀਂ ਕਦੇ ਨਿਰਗੁਣ ਰੂਪ ਵਿੱਚ ਗੁਣ ਗਾ ਰਹੇ ਹਾਂ ਤੇ ਕਦੇ ਸਰਗੁਣ ਰੂਪ ਦੇ ਅੰਦਰ। ਸਰਗੁਣ ਰੂਪ ਗੁਰੂ ਨਾਨਕ ਸਾਹਿਬ ਨੇ ਬਣਾ ਲਿਆ। ਜਦੋਂ ਅਸੀਂ ਸਰਗੁਣ ਦੀ ਗੱਲ ਕਰਦੇ ਗੁਰੂ ਨਾਨਕ ਸਾਹਿਬ ਨਿਰਗੁਣ ਦੀ, ਉਹਦਾ ਕੋਈ ਨਾਂ ਨਹੀਂ, ਇੱਕੋ ਜਿਹੇ ਨੇ। ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ। ਭਾਈ ਗੁਰੂ ਨਾਨਕ ਸਾਹਿਬ ਜੀ ਨੇ ਸਹਿਜ ਜੋਗ ਮਾਨ ਚਲਾਇਆ ਆਪ ਪਰਮੇਸ਼ਰ ਨੇ। ਕਹਿੰਦੇ ਉਹਨੂੰ ਜਪੋ ਭਟ ਕਲ ਜੀ ਜਪਦੇ ਨੇ, ਸੋਹਣਾ ਦਸ ਉਹਨਾਂ ਦਾ ਕਰਦੇ ਨੇ, ਦਸਵਾਂ ਸਵਈਆ ਦਸ ਸਵਈਏ ਉਚਾਰੇ ਉਹਨਾਂ ਦੀ ਮਹਿਮਾਨਦਰ। ਗੁਣ ਗਾਵੇ ਨਵ ਨਾਚ ਧਨ ਗੁਰ ਸਾਥ ਸਮਾਰੋ। ਨਵ ਨਾਚ ਵੀ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾਉਂਦੇ ਨੇ ਤੇ ਉਹ ਕੀ ਕਰਦੇ, ਕਹਿੰਦੇ ਗੁਰੂ ਨਾਨਕ ਸਾਹਿਬ ਤੁਸੀਂ ਧਨ ਨੂੰ ਧਨ ਧਨ ਕਹਿ ਕੇ ਨਾ ਉਹ ਸੱਚ ਸਮਾਜ ਹੈ। ਮਰਦਾਨਤਾ ਗੁਣ ਰਵੈ ਜਿਨ ਚੱਕਰ ਵੈ ਤਹਾਲ। ਇੱਕ ਚੱਕਰਵਰਤੀ ਰਾਜ ਦਾ ਨਾਮ ਮਰਦਾਨਤਾ ਜੀ। ਕਹਿੰਦੇ ਉਹਨੇ ਵੀ ਤੁਹਾਡੇ ਗੁਣ ਗਾਏ ਨੇ। ਗੁਣ ਗਾਵੇ ਬਲ ਰਾਓ ਸਪਤ ਪਾਤਾਲ ਬਸੰਤਾਓ। ਕਹਿੰਦੇ ਬਲ ਰਾਜਾ ਵੀ ਤੁਹਾਡੇ ਗੁਣ ਗਾਉਂਦਾ, ਜਿਹੜਾ ਸੱਤ ਪਤਾਲਾਂ ਵਿੱਚ ਵੱਸਦਾ ਏ ਉਹ ਵੀ ਤੁਹਾਡੇ ਗੁਣ। ਪਰਛਰ ਗੁਣ ਉਚਰੈ ਪਰਚਰੀ ਜੀ ਤੁਹਾਡੇ ਗੁਣ ਉਚਾਰਨ ਕਰਦੇ ਨੇ ਤੇ ਕਹਿੰਦੇ ਸਦਾ ਲਈ ਗੁਰਸੰਗ ਰਹਿਣ ਤੋਂ। ਉਹ ਗੁਰੂ ਨਾਨਕ ਪਿਤਾ ਦੇ ਉਹ ਸ਼ਬਦ ਦੇ ਨਾਲ ਰਹੇ ਨੇ। ਦੂਰਬਾ ਪੁਰੂਰੋ ਅੰਗਰੈ ਗੁਰ ਨਾਨਕ ਜਸ ਜਾਇਓ। ਪਿਆਰੇ ਦੂਰਬਾ ਦੁਰਬਾਸ਼ਾ ਰਿਸ਼ੀ ਜੀ, ਪੁਰੂਰੋ ਇੱਕ ਰਾਜੇ ਦਾ ਨਾਮ ਹੈ, ਅੰਗਰੈ ਫੇਰ ਇੱਕ ਭਗਤ ਦਾ ਨਾਮ ਹੈ। ਕਹਿੰਦੇ ਨਾ ਸਾਰਿਆਂ ਨੇ ਜਿਨ੍ਹਾਂ ਜਿਨ੍ਹਾਂ ਦੇ ਬਾਰੇ ਹਿੰਦੁਸਤਾਨ ਦੇ ਅੰਦਰ ਮਸ਼ਹੂਰ ਸੀ ਵੱਡੀਆਂ ਤਾਕਤਾਂ ਨੇ, ਪਟ ਕਹਿੰਦੇ ਇਹ ਸਾਰੇ ਗੁਰੂ ਨਾਨਕ ਸਾਹਿਬ ਜੀ ਕੋਲ ਦਾਤਾਂ ਮੰਗਦੇ, ਉਹਨਾਂ ਦੇ ਗੁਣ ਗਾਉਂਦੇ ਜੇ। ਇਸ ਲਈ ਕਬ ਕਲ ਸੁਜਸ ਨਾਨਕ ਗੁਰ ਘੱਟ ਘੱਟ ਸਹਿ ਸਮਾਇਤਾ। ਇੱਥੇ ਕਬ ਦਰ ਚ ਕਵੀ ਤੋਂ ਪਾ ਲਈ, ਕਵੀ ਕਲ ਜੀ ਪਟ ਕਲ ਜੀ ਸੋਹਣਾ ਜਸ ਕਰਦੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਕਿਹੜੇ ਦਾ। ਕਹਿੰਦੇ ਮੇਰਾ ਗੁਰੂ ਨਾਨਕ ਸਾਹਿਬ ਜਿਹੜਾ ਘੱਟ ਘੱਟ ਵਿੱਚ ਸਮਾਇਆ ਹੋਇਆ। ਅਨੰਦ ਸਾਹਿਬ ਪੜਾਂਗੇ ਨਾ ਪੁਣੇ ਤੇ ਉਹਦੇ ਚ ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਬਚਨ ਕਰਨਗੇ, ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਿਹਾ ਭਰਪੂਰੇ ਤੇ ਇਹਦੀ ਗੱਲ ਬਣੀ। ਸਤਿਗੁਰੂ ਭਰਪੂਰ ਕਿਵੇਂ ਹੋ ਗਏ? ਸਤਿਗੁਰੂ ਤਾਂ ਕੇਵਲ ਚੰਦੋਏ ਸਾਹਿਬ ਚੱਲੇ, ਸੁਭਾਗਵਾਨ ਦਰਸ਼ਨ ਦੇ ਰਹੇ ਖਾਸ ਖਾਸ ਜਗ੍ਹਾ ਤੇ। ਮਹਾਰਾਜ ਕਹਿੰਦੇ ਨਹੀਂ, ਇੱਕ ਰੂਪ ਇਹ ਵੇ ਇਹ ਸਤਿਗੁਰੂ ਜਿਹੜਾ ਹਰ ਜਗ੍ਹਾ ਤੇ ਸਮਾਇਆ ਹੋਇਆ ਹੈ। ਅਕਾਲ ਪੁਰਖ ਤੇ ਸਤਿਗੁਰੂ ਇੱਕ ਨੇ। ਕਹਿੰਦੇ ਉਹ ਗੁਰੂ ਨਾਨਕ ਪਿਤਾ ਜੀ ਤੁਸੀਂ ਖਾਲਕ ਹਿਰਦੇ ਵਿੱਚ। ਬਾਬਾ ਜੀ ਉਹਨਾਂ ਨੇ ਕਰਮ ਵਚਨ ਕੀਤਾ ਬਹੁਤ ਵਾਰ, ਕਹਿੰਦੇ ਅਸੀਂ ਕਦੇ ਮੰਨ ਸਕਦੇ ਹਾਂ ਵੀ ਸਾਡੇ ਸਾਰਿਆਂ ਦੇ ਅੰਦਰ ਗੁਰੂ ਨਾਨਕ ਸਾਹਿਬ ਨਿਰੰਕਾਰ ਆ ਬੈਠਾ? ਇਹ ਗੱਲ ਸਾਡੇ ਮੰਨਣ ਵਿੱਚ ਨਹੀਂ ਆਉਂਦੀ ਤੇ ਜਿਸ ਦਿਨ ਪਤਾ ਲੱਗ ਗਈ ਕਿ ਮੇਰੇ ਅੰਦਰ ਖੁਦ ਗੁਰੂ ਨਾਨਕ ਸਾਹਿਬ ਜੀ ਆ ਬੈਠੇ ਨੇ ਤੇ ਮੈਂ ਕਿਉਂ ਨੀ ਪੂਰਾ ਧਿਆਨ ਉਹਨਾਂ ਵੱਲ ਕਰਕੇ ਉਹਨਾਂ ਦੇ ਚਰਨਾਂ ਚ ਮੰਗਦਾ ਗਾ, ਕਿਉਂ ਨੀ ਜਾਂਦਾ ਆਪਣੇ ਤੇ ਧਿਆਨ। ਅਸੀਂ ਕਹਿੰਦੇ ਫੱਡ ਚਾਮੇ ਮੇਰੇ ਵਿੱਚ ਥੋੜਾ ਉੱਥੇ ਗੁਰਦੁਆਰੇ ਲੈਂਦੇ ਮਹਾਰਾਜ ਜੀ ਤੇ ਜਾਂ ਜਿਹੜੇ ਬਹੁਤ ਭਗਤੀ ਕਰਦੇ ਉਹਨਾਂ ਕੋਲ। ਸਾਹਿਬ ਕਹਿੰਦੇ ਨਹੀਂ, ਤੁਹਾਡੇ ਕੱਲੇ ਕੱਲੇ ਵਿੱਚ ਵਾਹਿਗੁਰੂ ਆਪ ਵਾਸਣਾ, ਗੁਰੂ ਨਾਨਕ ਸਾਹਿਬ ਵਾਸਦੇ। ਜਿਹਨੂੰ ਵੀ ਮਿਲੇ ਨੇ ਉਹਨੂੰ ਆਪਣੇ ਅੰਦਰੋਂ ਮਿਲੇ ਨੇ, ਬਾਹਰ ਹੁੰਦੇ ਨੇ। ਜਿਹਨੂੰ ਵੀ ਅੱਜ ਤੱਕ ਮਿਲੇ ਉਹਨਾਂ ਦੇ ਆਪਣੇ ਅੰਦਰੋਂ ਮਿਲੇ ਨਾ, ਪਰ ਅੰਦਰੋਂ ਕਿਵੇਂ ਮਿਲੇ? ਜਦੋਂ ਕਿਸੇ ਨੇ ਉਹਨਾਂ ਬਾਰੇ ਗੱਲਾਂ ਨਹੀਂ ਕੀਤੀਆਂ, ਜਦੋਂ ਉਹਨਾਂ ਦਾ ਵਚਨ ਮੰਨ ਕੇ ਇਹ ਕੰਮ ਕੀਤਾ ਉਹਨਾਂ ਨੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Oh,